बड़ी रहमत हो रही है सतगुरां दी पावन बाणी दी विचार जो सतगुर दे उपदेश ते संदेश ने साडे जीवन दी सफलता लई उस सतगुर दी पावन बाणी दी विचार नाल जुड़न दा सानू सुनहरी समा प्राप्त हो रहा है। ये बड़ी वड्डी बख्शिश है गुरमुख प्यारियो कि सतगुर दे कथा कीर्तन दे नाल जुड़ना जिथे सब ते उत्तम हर की कथा नाम सुनत दर्द दुख लथा जो ये कथा सुने अर गावे दुख पाप तिह निकट न आवे और ऐसा कीर्तन कर मन मेरे इहा उहा जो काम तेरे। रबी बाणी सतगुरां ने दुनिया दे भले खातर दुनिया नूं गुरमुख प्यारे उतारन खातर सतगुरां ने प्रगट कीती है। गुरु नानक साहब इस संसार विच प्रगट होए वख वख जामिया च जोत वरता के जो रबी बाणी इलाही बाणी जैसी मैं आवे खसम की बाणी तैसड़ा करी ज्ञान वे लालो धुर की बाणी आई तिन सगली चिंत मिटाई दयाल पुरख मेहरबाना हर नानक साच वखाना। ए रबी बाणी सतगुर सचे पातशाह ने प्रगट कीती दुनिया दे भले खातर दुनिया नू एक पाठ बख्शिया दुनिया नू एक उपदेश बख्शिया दुनिया नू संसार नू एक सिद्धांत बख्शिया सतगुर सचे पातशाह ने इस पावन बाणी द्वारा और जिंदगी दा सच मनुख दे सामने रख दिता कि भलिया तू संसार ते आया की करन वास्ते है तू कर की रहा ते तेनू करना की चाहिए। गुरबाणी दे अंदर सतगुर सचे पातशाह ने बड़े ही विस्थार दे नाल इस विचारधारा नू समझाउणा कीता जिन्हां कारजां विच तू उलझिया फिरदा इन्हां कारजां ने तेरे काम नहीं आउणा। जेडे भोग विलासा विशे विकारां दे विच तेरा जीवन बर्बाद हो रहा है इन्हां ने तेरे काम नहीं आउणा। जेडी धन दौलत पदार्थ दे विच तू दिन रात उलझे है इन्हां ने तेरे काम नहीं आउणा। संसार विच जीवन वास्ते तेनू इन्हां वस्तां दी लोड़ है धन दी दौलत दी पदार्थ दी पर ख्याल करी तेरे संसारी जीवन तक सीमित है। जदों वाहिगुरू वल्लों बख्शे सवासां नूं भोग के तू संसार तो चलना है तां इन्हां पदार्थां ने तेरा साथ नहीं देना। ये सारे धन दौलत पदार्थ साधन संसार ते रह जाने हैं ते ख्याल करी जिन्हां ने बहुत बहुत जोड़े संसार दे उपर लिजा ओ भी नहीं सके। लखोड़ी करोड़ी किए बेसमार न रहेंगे करोड़ी न रहेंगे हजार। दमड़ा तिसी का जो खर्चा रखावे देवे दिलावे रजावे खुदाए तहकीक दिलदानी वही पेस्त जाए। जिन्हां ने बहुत सारा धन जोड़िया इतिहास वल निगाह मारीए ते कारू बादशाह दी साखी आउंदी है कि ओ कारू बादशाह जिसने चाली गंज जोड़े न राख्यो ईमान देखो रे लोगो कारू होता परेशान। सारी उम्र धन दौलत जोड़न वाला कारू गंज माया दे कठे कर ले पर जदों नूं गुरु नानक साहब सचे पातशाह दी संगत होई ते जीवन दा सच समझ आया ते अपने अंतले समय अपने दरबारियां नूं अपने सपा सलारां नूं अपने परिवार नूं कहण लग्या कि एक गल दा ख्याल रखियो जदों मेरा जनाजा निकले जदों मैनूं तुसी अंतम क्रियावां वल लिजा रहे होवो तां उस वेले मेरे हाथ ते पैर मेरे कफन तों बाहर रखणे है। ते कहिंदे ने परिवार ने सपा सलारां दरबारियां ने आखिया कि बादशाह सलामत इस तरह किवें हो सकदा है दुनियावी मर्यादा नहीं है रीति नहीं है जदों पुरानी चढ़ाई कर जांदा ते उहदे सारे शरीर नूं कफन च वलेट के लजाया जांदा है पूरा ढक के लजाया जांदा हाथ ते पैर किस वास्ते बाहर रखांगे ए मुमकिन नहीं है। बादशाह ने आख्या मेरा हुक्म है मेरे हाथ ते पैर जरूर बाहर रखने है ते पुछण लगे कारण की है ते बादशाह कहण लग्या कारण यह है कि दुनिया दे लोग सच नूं देख लैण कि जिसने गंजां दे गंज माया दे पदार्थां दे जोड़ लए सी अज संसार तों जा रहा है ये हथां तों खाली और पैरां तों नंगा जा रहा है। गज के आखो सतनाम ਹੱਥਾਂ ਤੋਂ ਖਾਲੀ ਹੈ ਔਰ ਪੈਰਾਂ ਤੋਂ ਨੰਗਾ ਜਾ ਰਿਹਾ, ਕੁਝ ਵੀ ਨਾਲ ਨਹੀਂ ਲੈ ਕੇ ਜਾ ਰਿਹਾ, ਕਿਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨੂੰ ਐਸਾ ਉਪਦੇਸ਼ ਬਖਸ਼ ਦਿੱਤਾ ਸੀ। ਜਦੋਂ ਉਹਦੇ ਮਹਿਲਾਂ ਦੇ ਬਾਹਰ ਠੀਕਰੀਆਂ ਇਕੱਠੀਆਂ ਕਰਨ ਵਾਲੀ ਸਾਖੀ ਅਸੀਂ ਸੁਣਦੇ ਹਾਂ ਸਤਿਗੁਰਾਂ ਦੇ ਜੀਵਨ ਇਤਿਹਾਸ ਵਿੱਚੋਂ, ਤੇ ਆਇਆ ਸੀ ਬਾਦਸ਼ਾਹ, ਕਹਿਣ ਲੱਗਿਆ ਮੈਂ ਤੇ ਸੁਣਿਆ ਸੀ ਬੜਾ ਪਹੁੰਚਿਆ ਫਕੀਰ ਆਇਆ, ਪਰ ਤੂੰ ਤੇ ਬੜਾ ਕਮਲਾ ਜਿਹਾ ਫਕੀਰ ਲੱਗਦਾ, ਠੀਕਰੀਆਂ ਇਕੱਠੀਆਂ ਕਰ ਰਿਹਾ, ਕੀ ਕਰੇਗਾ ਇਹਨਾਂ ਠੀਕਰੀਆਂ ਨੂੰ? ਤੇ ਉਪਦੇਸ਼ ਦੇਣ ਦਾ ਤਰੀਕਾ ਸਤਿਗੁਰੂ ਨਾਨਕ ਸਾਹਿਬ ਦਾ ਦਲੀਲ ਨਾਲ ਵਿਚਾਰਧਾਰਾ ਨੂੰ ਸਮਝਾਉਣਾ। ਆਖਿਆ ਬਾਦਸ਼ਾਹ ਇਹ ਇਕੱਠੀਆਂ ਕਰ ਰਿਹਾ, ਜਦੋਂ ਚੜਾਈ ਕਰ ਜਾਵਾਂਗਾ ਸੰਸਾਰ ਨੂੰ ਛੱਡਾਂਗਾ, ਇਹਨਾਂ ਨੂੰ ਨਾਲ ਲੈ ਕੇ ਜਾਣਾ। ਤੇ ਹੱਸਿਆ ਬਾਦਸ਼ਾਹ ਸੁਣ ਕੇ, ਆਖਿਆ ਪਹਿਲਾਂ ਤੇ ਮੈਂ ਕੇਵਲ ਕਿਹਾ ਸੀ, ਹੁਣ ਤਾਂ ਮੇਰੀ ਕਹੀ ਹੋਈ ਗੱਲ ਯਕੀਨ ਵਿਚ ਬਦਲ ਗਈ ਹੈ ਕਿ ਤੂੰ ਵਾਕਿਆ ਹੀ ਬੜਾ ਅਣਜਾਣ ਔਰ ਬੜਾ ਕਮਲ ਹੈ, ਤੈਨੂੰ ਇਹ ਪਤਾ ਹੀ ਨਹੀਂ ਕਿ ਜਦੋਂ ਮਨੁੱਖ ਨੇ ਸੰਸਾਰ ਤੋਂ ਜਾਣਾ ਕੁਛ ਨਹੀਂ ਨਾਲ ਜਾਣਾ, ਉਸ ਵੇਲੇ ਤੇ ਆ ਸਰੀਰ ਵੀ ਇੱਥੇ ਸੰਗ ਕੀ ਦੇਹ ਨਾ ਸੰਗ ਸਿਧਾ ਹੈ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜਿਹੜਾ ਸਰੀਰ ਲੈ ਕੇ ਸੰਸਾਰ ਤੇ ਮਨੁੱਖ ਪੈਦਾ ਹੋਇਆ, ਅੰਤਲੇ ਸਮੇਂ ਸਰੀਰ ਨੇ ਵੀ ਸਾਥ ਛੱਡ ਜਾਣਾ, ਇਕ ਸੂਈ ਜਿੰਨੀ ਵਸਤੂ ਵੀ ਇਕ ਰੱਤੀ ਮਾਤਰ ਵਸਤੂ ਨੇ ਨਾਲ ਨਹੀਂ ਜਾਣਾ। ਤੇ ਜਦੋਂ ਉਹਨੇ ਇਹ ਗੱਲ ਕਹੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਠੀਕਰੀਆਂ ਸਿੱਟ ਦਿੱਤੀਆਂ ਤੇ ਉੱਠ ਖੜੇ ਹੋਏ ਕਿ ਵਿਚਾਰ ਨੂੰ ਜੋ ਸਮਝਾਉਣਾ ਚਾਹੁੰਦੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਉਹ ਦਲੀਲ ਦੇ ਦੁਆਰਾ, ਉਹ ਦ੍ਰਿਸ਼ਟਾਂਤ ਦੇ ਦੁਆਰਾ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨੂੰ ਸਮਝਾਉਣਾ ਕੀਤਾ। ਉੱਠ ਖੜੇ ਹੋਏ ਤੇ ਆਖਿਆ ਬਾਦਸ਼ਾਹ ਸੱਚ ਕਹਿੰਦਾ ਕੁਛ ਨਾਲ ਨਹੀਂ ਜਾਣਾ? ਕਹਿੰਦਾ ਮੈਨੂੰ ਛੱਡੋ, ਕਿਸੇ ਨੂੰ ਪੁੱਛ ਲਓ, ਛੋਟੇ ਜੇ ਬੱਚੇ ਨੂੰ ਪੁੱਛ ਲਓ, ਉਹ ਵੀ ਕਹਿ ਦੇਵੇਗਾ ਕਿ ਨਾਲ ਕੁਝ ਵੀ ਨਹੀਂ ਜਾਣਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਮੇਰੀਆਂ ਇਹ ਮੁੱਠੀ ਭਰ ਠੀਕਰੀਆਂ ਮੇਰੇ ਨਾਲ ਨਹੀਂ ਜਾਣੀਆਂ, ਤੂੰ ਕਹਿ ਰਿਹਾ ਰੱਤੀ ਮਾਤਰ ਕੋਈ ਚੀਜ਼ ਨਹੀਂ ਜਾਣੀ, ਤੇ ਫਿਰ ਜਿਹੜੇ ਲੋਕਾਂ ਤੇ ਜ਼ੁਲਮ ਕਰਕੇ ਗੰਜਾਂ ਦੇ ਗੰਜ ਮਾਇਆ ਦੇ ਗਰਾਹ ਰੱਖੇ ਐ, ਤੂੰ ਖਜ਼ਾਨੇ ਭਰ ਲਏ ਆ, ਇਕੱਠੇ ਕਰ ਲਏ ਆ, ਕਿ ਨਾਲ ਲੈ ਜਾਵੇਂਗਾ? ਸਤਿਗੁਰ ਦਾ ਅਣਿਆਲਾ ਤੀਰ ਵਜਿਆ, ਸਤਿਗੁਰ ਦਾ ਸ਼ਬਦਾਂ ਦਾ ਬਾਣ ਵਜਿਆ ਤੇ ਬਾਦਸ਼ਾਹ ਨੂੰ ਸਮਝ ਪੈ ਗਈ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਸਮਝਾਇਆ, ਸਮਝ ਪੈ ਗਈ ਸੀ ਉਸ ਨੂੰ। ਤਾਂ ਅਖੀਰਲੇ ਸਮੇਂ ਕਹਿੰਦਾ ਹੱਥ ਤੇ ਪੈਰ ਬਾਹਰ ਰੱਖਿਆ ਜੇ ਤਾਂ ਕਿ ਦੁਨੀਆਂ ਮੇਰੇ ਜਨਾਜੇ ਨੂੰ ਦੇਖਿਓ, ਕਾਰੂ ਬਾਦਸ਼ਾਹ 40 ਗੰਜ ਜੋੜੇ ਨਾ ਰੱਖਿਓ, ਇਮਾਨ ਧਰਮ ਕਰਮ ਦੇ ਰਾਹ ਨਹੀਂ ਤੁਰਿਆ, ਪੁੰਨ ਦਾਨ ਦੇ ਰਾਹ ਨਹੀਂ ਤੁਰਿਆ, ਸੇਵਾ ਸਿਮਰਨ ਦੇ ਰਾਹ ਨਹੀਂ ਤੁਰਿਆ, ਮਾਇਆ ਦੇ ਪਿੱਛੇ ਪਦਾਰਥਾਂ ਦੇ ਪਿੱਛੇ ਜੀਵਨ ਬਰਬਾਦ ਕਰ ਲਿਆ, ਆਓ ਦੇਖੋ ਅੱਜ ਹੱਥਾਂ ਤੋਂ ਖਾਲੀ ਤੇ ਪੈਰਾਂ ਤੋਂ ਨੰਗਾ ਜਾ ਰਹੇ। ਦਸਵੇਂ ਪਾਤਸ਼ਾਹ ਦੇ ਬਚਨ ਪੜ੍ਹਦੇ ਆ, ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਬਾਣੀਆਂ, ਤੇ ਜਦੋਂ ਅੰਮ੍ਰਿਤ ਸਵਈਏ ਸਵੇਰ ਵੇਲੇ ਪੜ੍ਹਦੇ ਗੁਰਮੁਖ ਪਿਆਰਿਓ ਸਤਿਗੁਰ ਦੀ ਬਾਣੀ, ਨਿਤਨੇਮੀ ਗੁਰਸਿੱਖ ਗੁਰਬਾਣੀ ਦਾ ਜਾਪ ਕਰਦੇ, ਨਿਤਨੇਮ ਕਰਦੇ ਆ, ਤੇ ਦਸਵੇਂ ਪਾਤਸ਼ਾਹ ਮਹਾਰਾਜ ਦੀ ਉਹ ਪਾਵਨ ਬਾਣੀ ਸੱਚੇ ਪਾਤਸ਼ਾਹ ਕੀ ਉਚਾਰਦੇ? ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕੀ ਹੋ ਗਿਆ ਜੇ ਏਡੇ ਵੱਡੇ ਰਾਜੇ ਮਹਾਰਾਜੇ ਬਣ ਗਏ, ਏਤੇ ਭਏ ਤੋ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੰਤ ਨੂੰ ਤਾਂ ਨੰਗੇ ਪੈਰੀ ਸੰਸਾਰ ਤੋਂ ਚੱਲਣਾ ਪਿਆ, ਸੰਸਾਰ ਤੋਂ ਨੰਗੇ ਪੈਰੀ ਜਾਣਾ ਕੀਤਾ, ਖਾਲੀ ਹੱਥ ਜਾਣਾ ਕੀਤਾ ਸੰਸਾਰ ਤੋਂ। ਸੋ ਗੁਰਮੁਖ ਪਿਆਰਿਓ, ਸਤਿਗੁਰ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਨ੍ਹਾਂ ਸਵਾਰਥਾਂ ਪਦਾਰਥਾਂ ਦੇ ਵਿੱਚ ਧਨ ਦੌਲਤ ਚ ਜੀਵਨ ਨੂੰ ਬਰਬਾਦ ਨਾ ਕਰ, ਇਹ ਦੌਲਤ ਗੁਜ਼ਰਾਨ ਹੈ, ਇਹਨੂੰ ਗੁਜ਼ਾਰੇ ਮਾਤਰ। ਛੇਵੇਂ ਪਾਤਸ਼ਾਹ ਮਹਾਰਾਜ ਨੇ ਵਚਨ ਕੀਤਾ ਸੀ, ਔਰਤ ਈਮਾਨ ਹੈ ਪੁੱਤਰ ਨਿਸ਼ਾਨ ਹੈ, ਦੌਲਤ ਗੁਜ਼ਰਾਨ, ਦੌਲਤ ਗੁਜ਼ਰਾਨ, ਇਹਨੂੰ ਗੁਜ਼ਾਰੇ ਮਾਤਰ ਸੰਸਾਰ ਤੇ। ਦਸਾਂ ਨੋਹਾਂ ਦੀ ਕਿਰਤ, ਧਰਮ ਦੀ ਕਿਰਤ, ਨਾਮ ਜਪਣਾ ਵੰਡ ਛਕਣਾ ਜੋ ਸਤਿਗੁਰ ਦਾ ਸਿਧਾਂਤ ਹੈ। ਪਰ ਦੇਖ ਰਹੇ ਹਾਂ ਸੰਸਾਰ ਗੁਰਮੁਖ ਪਿਆਰਿਓ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖੀ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਕੋਈ ਕੋਈ ਗੁਰੂ ਦਾ ਪਿਆਰਾ ਇਸ ਧਨ ਦੌਲਤ ਪਦਾਰਥਾਂ ਦੇ ਮਾਇਆ ਮਮਤਾ ਮੋਹਣੀ ਦੇ ਚੱਕਰਾਂ ਤੋਂ ਬਚਿਆ, ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿਚ ਗੁਰੂ ਨੂੰ ਸਮਰਪਿਤ ਹੋ ਕੇ ਸੰਸਾਰ ਦੇ ਵਿਚ ਵਿਚਰਦਾ, ਗੁਰਬਾਣੀ ਦੇ ਸਿਧਾਂਤਾਂ ਨੂੰ ਜੀਵਨ ਚ ਅਪਣਾਉਂਦਾ ਤੇ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ, ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰ ਲੈਂਦਾ। ਗੁਰਮੁਖੋ, ਸਾਡੀ ਕੋਈ ਤਾਕਤ ਨਹੀਂ ਹੈ ਕਿ ਅਸੀਂ ਮੋਹ ਮਾਇਆ ਦੇ ਚੱਕਰਾਂ ਤੋਂ ਪਰੇ ਹੋ ਜਾਈਏ। ਕਿਵੇਂ ਹੋ ਸਕਦੇ ਹਾਂ? ਸਤਿਗੁਰ ਨੂੰ ਅਰਦਾਸ ਕਰਕੇ, ਸਤਿਗੁਰ ਨੂੰ ਸਮਰਪਿਤ ਹੋ ਗਏ, ਗੁਰੂ ਦੇ ਚਰਨਾਂ ਚ ਅਰਦਾਸਾਂ, ਜੇ ਇਸ ਚੀਜ਼ ਤੋਂ ਪਰੇ ਵੀ ਇਸ ਚੀਜ਼ ਦੀ ਹਉਮੈ ਨਹੀਂ, ਹੰਕਾਰ ਨਹੀਂ, ਜੇ ਅਸੀਂ ਇਸ ਚੀਜ਼ ਦੇ ਵਿਚ ਗੁਰਮੁਖ ਪਿਆਰੇ ਹੋ ਕਿ ਹਾਂ ਮੈਂ ਮੋਹ ਮਾਇਆ ਪਦਾਰਥ ਤੋਂ ਪਰੇ ਹਾਂ, ਮੈਂ ਸਵਾਰਥਾਂ ਤੋਂ ਬਚਿਆ, ਮੈਂ ਪਾਪਾਂ ਤੋਂ ਬਚਿਆ, ਸਾਡੀ ਤਾਕਤ ਕੋਈ ਨਹੀਂ ਗੁਰਮੁਖ ਪਿਆਰੇ ਹੋ, ਇਹ ਤੇ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਰਹਿਮਤ ਹੈ। ਤੇ ਜੇ ਇਸ ਚੀਜ਼ ਦੀ ਵੀ ਹਉਮੈ ਹੰਕਾਰ ਆ ਗਿਆ ਕਿ ਮੈਂ ਬਚਿਆ, ਤੇ ਖਿਆਲ ਕਰਨਾ ਗੁਰਮੁਖ ਪਿਆਰੇ ਹੋ, ਮੋਹ ਮਾਇਆ ਦਾ ਹੀ ਚੱਕਰ ਹੈ, ਉਲਝਾ ਕੇ ਰੱਖ ਦਿੰਦੀ ਹੈ। ਭਾਈ ਜੋਗੇ ਦੀ ਸਾਖੀ ਪੜ੍ਹਦੇ ਆ ਕਿ ਸਤਿਗੁਰ ਦਾ ਹੁਕਮ ਲੈ ਆਨੰਦ ਕਾਰਜ ਵਿਚ ਛੱਡ ਕੇ ਆ ਗਿਆ, ਪਰ ਜਦੋਂ ਇਹਦੇ ਮਨ ਚ ਖਿਆਲ ਆਇਆ ਕਿ ਭਾਈ ਜੋਗਿਆ ਤੇਰੇ ਵਰਗਾ ਸਿੱਖ ਹੋਵੇਗਾ ਗੁਰੂ ਦੇ ਕੋਲ ਕੋਈ ਜਿਹੜਾ ਆਪਣਾ ਆਨੰਦ ਕਾਰਜ ਵਿਚ ਛੱਡ ਆਵੇ। ਪਿਸ਼ਾਵਰ ਦੀ ਧਰਤੀ ਤੇ ਅੱਜ ਭਾਈ ਜੋਗਾ ਜੀ ਦਾ ਉਹ ਪਾਵਨ ਗੁਰਦੁਆਰਾ, ਦਾਸ ਨੇ ਅੱਖੀਂ ਦਰਸ਼ਨ ਕੀਤੇ, ਉਥੇ ਦੀਵਾਨ ਸਜਾਇਆ, ਜਦੋਂ ਦਰਸ਼ਨ ਕਰਨ ਵਾਸਤੇ ਗਏ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ, ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ 2006 ਦੀ ਗੱਲ ਹੈ, ਉਸ ਵੇਲੇ ਉਸ ਜਗ੍ਹਾ ਤੇ ਭਾਈ ਜੋਗਾ ਸਿੰਘ ਜੀ ਦੇ ਪਾਵਨ ਉਹ ਸਥਾਨ ਗੁਰਦੁਆਰਾ ਸਾਹਿਬ ਜੋ ਪਿਸ਼ਾਵਰ ਦੀ ਧਰਤੀ ਤੇ ਸੁਭਾਇਮਾਨ, ਉਥੇ ਦਰਸ਼ਨ ਕੀਤੇ, ਦੀਵਾਨ ਸਜਾਇਆ, ਔਰ ਪਿਸ਼ਾਵਰੀ ਸੰਗਤ ਜੋ ਉਥੇ ਗੁਰਮੁਖ ਪਿਆਰੇ ਹੋ, ਬੜੀ ਬਖਸ਼ਿਸ਼ ਸਤਿਗੁਰ ਸੱਚੇ ਪਾਤਸ਼ਾਹ ਦੀ, ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੇ ਸਿਧਾਂਤ ਨਾਲ ਜੁੜੇ ਹੋਏ, ਔਰ ਸਾਰੇ ਦੇ ਸਾਰੇ ਉਹ ਹਜ਼ਾਰਾਂ ਸਿੱਖ ਸਾਬਤ ਸੂਰਤ ਗੁਰੂ ਘਰ ਨਾਲ ਜੁੜੇ ਹੋਏ, ਵਹਿਮਾਂ ਭਰਮਾਂ ਪਖੰਡਾਂ ਤੋਂ ਪੜੇ ਪਰੇ, ਦੇਹ ਧਾਰੀ ਗੁਰੂ ਡੰਮ ਤੋਂ ਪਰੇ, ਪਤਤ ਪੁਣੇ ਤੋਂ ਪਰੇ, ਬੜੀ ਵੱਡੀ ਬਖਸ਼ਿਸ਼ ਉਨ੍ਹਾਂ ਤੇ। ਭਾਈ ਜੋਗਾ ਉਥੋਂ ਉੱਠ ਕੇ ਆ ਗਿਆ ਸਤਿਗੁਰ ਦਾ ਹੁਕਮ ਲੈ ਕੇ, ਪਰ ਜਿਸ ਵੇਲੇ ਗੁਰਮੁਖ ਪਿਆਰੇ ਹੋ, ਰਾਹ ਵਿਚ ਇਹ ਆਇਆ ਮਨ ਦੇ ਅੰਦਰ ਕਿ ਤੇਰੇ ਵਰਗਾ ਸਿੱਖ ਗੁਰੂ ਕੋਲ ਨਹੀਂ ਹੋਣਾ, ਹਉਮੈ ਨੇ ਹੰਕਾਰ ਨੇ ਗੇੜਾ ਮਾਰਿਆ, ਹਉਮੈ ਭਾਰੂ ਹੋਈ, ਤੇ ਇਤਿਹਾਸ ਤੁਹਾਡੇ ਸਾਹਮਣੇ ਹੈ ਕਿ ਕੰਚਨੀਆਂ ਦੇ ਬਾਜ਼ਾਰ ਵਿਚ ਜਾ ਖੜਾ ਹੋਇਆ, ਹਉਮੈ ਨੇ ਘੇਰ ਲਿਆ। ਸੋ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਸਮਰਪਿਤ ਹੋ ਕੇ ਗੁਰੂ ਅੱਗੇ ਇੱਕੋ ਹੀ ਅਰਦਾਸ ਕੇ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਹੈ, ਮੇਰੇ ਵਿਚ ਕੋਈ ਤਾਕਤ ਨਹੀਂ, ਮੇਰੀ ਸਮਰੱਥਾ ਨਹੀਂ ਹੈ, ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰ ਸਕਦੇ ਹੋ ਤੇ ਗੁਰੂ ਦੀ ਬਖਸ਼ਿਸ਼ ਲੈ ਕੇ ਇਨ੍ਹਾਂ ਅਵਸਥਾ ਤੋਂ ਗੁਰਮੁਖ ਪਿਆਰੇ ਹੋ, ਬਚ ਕੇ ਆਪਣੇ ਜੀਵਨ ਨੂੰ ਜਿਉਣਾ, ਇਹ ਸਤਿਗੁਰ ਦੀ ਬਖਸ਼ਿਸ਼, ਇਹਦੇ ਨਾਲ ਜੀਵਨ ਸਫਲਾ ਹੁੰਦਾ। ਗੁਰੂ ਕੇ ਸਿੱਖ ਨੇ ਹਮੇਸ਼ਾ ਸਮਰਪਿਤ ਹੋ ਕੇ ਗੁਰੂ ਦੇ ਚਰਨਾਂ ਵਿਚ ਜੀਵਨ ਜਿਉਣਾ। ਦੁਨੀਆਂ ਦੇ ਕਿਸੇ ਕੋਨੇ ਵਿਚ ਵਿਸਤਰੇ ਗੁਰੂ ਕਾ ਸਿੱਖ, ਕਿਸੇ ਕਾਰੋਬਾਰ ਵਿਚ ਵਿਚਰੇ, ਪਰ ਸਤਿਗੁਰ ਨੂੰ ਹਾਜ਼ਰ ਨਾਜ਼ਰ, ਸਤਿਗੁਰ ਨੂੰ ਅੰਗ ਸੰਗ ਸਮਝਦਾ ਹੋਇਆ ਜਦੋਂ ਵੀ ਕੋਈ ਕਾਰਜ ਕਰਦਾ, ਗੁਰੂ ਨੂੰ ਅੰਗ ਸੰਗ ਸਮਝ ਕੇ, ਫੇਰ ਉਹ ਮੋਹ ਮਾਇਆ ਪਦਾਰਥਾਂ ਵਿਚ ਉਲਝੇ ਨਗਾ ਨਹੀਂ, ਉਹਨੂੰ ਸਤਿਗੁਰ ਦਾ ਸਿਧਾਂਤ, ਸਤਿਗੁਰ ਦੀ ਬਾਣੀ ਮਾਰਗ ਦਰਸ਼ਨ ਕਰੇਗੀ। ਗੁਰੂ ਦੇ ਅੱਗੇ ਅਰਦਾਸ, ਅੱਜ ਦੇ ਜਿਸ ਪਾਵਨ ਸ਼ਬਦ ਦਾ ਮੂਲ ਪਾਠ ਸਰਵਣ ਕੀਤਾ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਬਿਹਾਗੜਾ ਰਾਗ ਦੇ ਅੰਦਰ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 547 ਅੰਗ ਦੇ ਉੱਪਰ ਗੁਰਮੁਖ ਪਿਆਰੇ ਹੋਏ ਸੁਭਾਇਮਾਨ ਹੈ, ਸ਼ਾਂਤ ਸੰਤ ਦਾ ਨਾਮ ਹੈ ਗੁਰਮੁਖ ਪਿਆਰੇ, ਔਰ ਸਤਿਗੁਰ ਸੱਚੇ ਪਾਤਸ਼ਾਹ ਜੋ ਬਚਨ ਕਰ ਰਹੇ ਹੈ, ਸੁਣੋ ਬੇਨੰਤੀਆ ਸਵਾਮੀ ਮੇਰੇ ਰਾਮ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੇਨਤੀ ਰੂਪ ਦੇ ਅੰਦਰ ਸਾਨੂੰ ਜੀਵਨ ਜਿਉਣ ਦਾ ਢੰਗ ਸਤਿਗੁਰ ਸਿਖਾ ਰਹੇ ਹੈ, ਜਿਵੇਂ ਅਧਿਆਪਕ ਬੱਚੇ ਨੂੰ ਊੜਾ ਐੜਾ ਸਿਖਾਉਣ ਤੋਂ ਪਹਿਲਾਂ ਖੁਦ ਬੋਲਦਾ, ABC ਸਿਖਾਉਣ ਤੋਂ ਪਹਿਲਾਂ ਖੁਦ ਬੋਲਦਾ, ਤਰੀਕਾ ਦੱਸਦਾ ਕਿਵੇਂ ਬੋਲਣਾ, ਔਰ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਖੁਦ ਪਰਮੇਸ਼ਰ ਨੂੰ ਬੇਨਤੀਆਂ ਕਰ, ਸਾਨੂੰ ਅਰਦਾਸ ਦਾ, ਸਾਨੂੰ ਬੇਨਤੀਆਂ ਦਾ ਢੰਗ ਸਿਖਾ ਰਹੇ ਹੈ ਕਿ ਸੁਣੋ ਬੇਨਤੀ ਆ ਸਵਾਮੀ ਮੇਰੇ ਰਾਮ। ਹੇ ਮੇਰੇ ਸਵਾਮੀ, ਹੇ ਮੇਰੇ ਮਾਲਕ, ਮੇਰੀ ਬੇਨਤੀ ਸੁਣਨਾ ਕਰੋ, ਕੋਟ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ। ਕਿ ਸੱਚੇ ਪਾਤਸ਼ਾਹ ਭਾਵੇਂ ਅਸੀਂ ਕਰੋੜਾਂ ਅਪਰਾਧਾਂ ਦੇ ਭਰੇ ਹੋਏ ਆ, ਪਰ ਸੇਵਕ ਤਾਂ ਤੇਰੇ ਆ, ਤੇਰੇ ਦਾਸ ਆ ਸਤਿਗੁਰ ਸੱਚੇ ਪਾਤਸ਼ਾਹ, ਰਾਖੂ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਗੁਰੂ ਦੇ ਚਰਨਾਂ ਚ ਅਰਦਾਸ, समर्पण की भावना ते सतगुरु सचे पातशाह अरदास दा ढंग दस रहे है, समर्पण दा ढंग दस रहे सचे पातशाह के गुरु के प्यारे हो वाहगुरु नूं गुरु नूं हाजर नाजर समझदे होए अंग संग समझदे गुरु दे चरणा च अरदास करो सचे पातशाह मेरे मालक मेरे स्वामी मेरी बेनती सुनना करो भावे करोड़ा अपराधा दे भरे आ खिन खिन भुलड़ हार पर सचे पातशाह है तां तेरे सेवक आ है तां तेरे दास आ सतगुरु सचे पातशाह तेरे दर दे कूकर हम कूकर तेरे दरबार कृपा करो सचे पातशाह महाराज दुख हरन कृपा करन मोहन काल कलेश भंजन हे सचे पातशाह तुसी दुखां नूं हरन वाले हो हरन नाम नाश कर देना दूर कर देना दुखां नूं दूर कर दियो दुखां नूं दूर कर दियो और कृपा कर दियो कृपा दे घर हो कृपालू सचे पातशाह हे मेरे मोहन कल कलेश भंजना कल कलेशा नूं भंजन नाश करन वाले हो सचे पातशाह कृपा करो मेरे दुखा नूं दूर कर दियो लोग पर लोग दे दुख दूर करके मेरे ते ऐसी रहमत करो बख्शिश करो मेरे कल कलेशा नूं मेरी जिंदगी दे अंदर जो कल कलेश इन्हां नूं भंजन कर दियो भाव नाश कर दियो दूर कर दियो सरन तेरी रख लेहो मेरी सर्ब मैं निरंजना हे सचे पातशाह मैं तेरी शरणिया मेरी लाज रख लेना करो शरण तेरी राख लिहो मेरी सचे पातशाह महाराज मैं तेरी शरण अरदास करनी गुरु दे अगे सचे पातशाह मैं तेरी शरण अरदास दा तरीका गुरु अर्जन देव सचे पातशाह महाराज दस रहे है शरण तेरी रख लिहो मेरी मेरी लाज रख लो मेरी पैज रख लो सर्ब मैं निरंजना हे वाहगुरु तुसी सर्ब विच वसदे निरंजन सर्ब विच वसदे हो और फिर भी अंजन मैल तो रह तो हर जगह ते हाजर हो पर मल तो रहत निरंजन निरजमा अंजन मैल तो कालख तो रहत ओ वाहिगुरु परमेश्वर परमात्मा ओ सारियां विच वसदा होया भी निरलेप है जिवें सूरज दियां किरणां संसार विच पैंदियां ने सूरज दियां किरणां गुलाब दे फुलां ते भी पैंदियां ने सूरज दियां किरणां गंदगी दे ढेर ते भी पैंदियां ने सूरज दियां किरणां गुलाब दे फुलां ते पैंदियां भी निरलेप ने उन्हां चों गुलाब दी सुगंधी नहीं आउंदी ओह गंदगी दे ढेर ते भी पैंदियां ने ते सूरज दियां किरणां गंदगी दे ढेर ते पैण नाल मलीन नहीं हुंदियां इसे तरह वाहिगुरु अकाल पुरख हर जीव दे अंदर है हर वस्तु दे अंदर सर्व में सारियां दे अंदर है पर निरंजन जैसे जल में कमल निरालम जिवें पानी दे अंदर कमल दा फुल पानी च रहिंदा होया पानी तो निरलेप है मुरगाबी पानी विच रहिंदी पानी तो निरलेप है ओ वाहिगुरु अकाल पुरख सचा पातशाह हरेक विच वसदा होया घट घट में हर जू बस है रोम रोम विच जर्रे जर्रे च हर कण कण विच मौजूद है पर वो फिर भी निरंजन है माड़िया विच होके वो माड़ा नहीं है गंदी जगह ते गंदगी दे ढेर दे नाल संबंध वो गंदा नहीं है वो वाहिगुरु परमेश्वर ता निरंजन है वो हर वस्तु विच वसदा होया निरंजन है सचे पातशाह हे सर्ब मैं निरंजना कृपा करो सचे पातशाह महाराज मैं तेरी शरण हां मेरी लाज रख लेना करो सुनत पेखत संग सब कै प्रभ नेर हूं ते नेरे ओ वाहिगुरु परमेश्वर हर एक दे अंग संग है पेखत सुनत सदा है संगे मैं मूर्ख जानिया दूरी रे ओ तो हर एक दे वस हर एक दे नेड़े हर एक दे संग है सदा अंग संगे ओ तो सदा अंग संग है और पेखत सुनत संग सब कै सद सुनदा सद वेखदा वो वेख रहा संसार नूं कि संसार दे उते लोग जीव की कर रहे है वो सुन रहा संसार नूं भावें किन्ने अंदर वड़ के बोल बोले जान जेड़ा मुंह चो बोल निकलिया दुनियावी लोग भावें सुन ना सुन पर परमेश्वर ने सुन लिया वाहिगुरु ने सुन लिया जेड़ा कर्म दुनिया तो लुक के भावें दे कवार अनक पर्दे में भावें अनक पड़दे अनेक दरवाजे अंदर कोठड़ियां दे अंदर कर्म कमाया जावे पर वाहिगुरु परमेश्वर तो कुछ भी ओला नहीं। देख वार अनक परदे मैं परदारा संग फाके, चित्र गुप्त जब लेखा मांग तब कौन पढ़दा तेरा ढाक। ओ वाहिगुरु परमेश्वर पेखत सुनत हर समय, सुनत पेखत संग सब कह, ओ सद सुनदा सद वेखदा, ओ हर वेले सुन रहा हर वेले वेख रहा जीवा नू जीव की कर रहे संसार दे लोग। ते सतगुर सचे पातशाह कह रहे वाहिगुरु सचे पातशाह तू सदा ही वेखदा है, तू सदा ही सुनदा है, तू जीवा दे नेरे है। प्रभ नेर हूं ते नेरे, सारिया तो नेरे है, सब तो नेरे। कह रविदास हाथ पै नेरे सहजे हुए सो होई। ओ वाहिगुरु परमेश्वर सब दे नेड़े है। अरदास नानक सुन स्वामी रख लेहु कर के चेरे। तन गुरु अर्जन देव सचे पातशाह नानक नाम दी मोर लगा के ए शब्द दे पहले बंद दी समाप्ति दी पंक्ति च उच्चारण कर रहे है। हे वाहिगुरु सचे पातशाह अरदास नानक, मेरी नानक दी अरदास है, सुन स्वामी मेरे मालक सुनना कर रख ले हो कर के चेरे। मैनू अपने घर दा दास सेवक समझ के रख लेना कर। हे वाहिगुरु सचे पातशाह मैनू अपना सेवक समझ के दास समझ के रख ला। सुन बेनंती है स्वामी मेरे राम, जो अरंभता दी पंक्ति है कोट अपराध भरे पी तेरे चेरे राम। सचे पातशाह सी तेरे सेवक रख लेना करो, कृपा करो सचे पातशाह। ते जदों सेवक सिख इस तरीके नाल अरदास बेनती करदा गुरमुख प्यारे गुरु नू समर्पित हुंदा, ओ काम करो लो मोह हंकार तों बच जांदा, ओ मोह माया पदार्थां दे चक्कर तों बच जांदा। और ख्याल करना उही जीव 84 दे चक्कर आवा गौण तों बच जांदा, वाहगुरु दे चरणां विच लीन हुंदा। ओ शरीर विच रहिंदिआं वी और शरीर तो परे होके भी सूरज किरण मिले जल का जल हुआ राम, ज्योति ज्योत रली संपूर्ण थिया राम। जड़ा बंदगी नल जुड़ गया, भगती नल जुड़ गया गुरमुख प्यारे उन्हां दा जीवन, ओ वाहिगुरु सचे पातशाह महाराज कृपा कर दे बख्शिश कर दे, उन्हां नू अपने चरणां नाल जोड़ लैंदे आ। आओ सतगुर नू समर्पित होइए, सतगुर दी बाणी नाल सतगुर दे शब्द नाल सतगुर दे सिधांतां दे नाल जुड़िए। अज असीं सुखां दे विच उस वाहिगुरु परमेश्वर दे सिधांतां नालों टुटदे जा रहे हैं, पर ख्याल करियो इतिहास वल निगाह मारीए, साडे सतगुरां ने साडे सिंघां शहीदां ने साडे गुरसिख प्यारियां ने साडे सतगुर दे साहबजादियां ने दुखां दे विच भी सतगुर दा सिधांत नहीं छड्डिया, सतगुर दी बाणी दा पल्ला नहीं छड्डिया। आ जिन्हां दिनां चों असीं गुजर रहे आ जिहड़े पोह दे दिण आ गुरमुख प्यारिओ, आप सब नूं पता है कि धन गुरु गोबिंद सिंह सचे पातशाह दा आनंदपुर साहब नूं छड्डणा, सरसा ते परिवार विछोड़ा, चमकौर गढ़ी दा साका, सरहंद दा साका, जिहड़े दिन जा रहे है गुरमुख प्यारिओ कुरबानियां दे दिण, इतिहास दे दिण आ। पर ना सतगुरां ने इन्ने दुखां दे समय गुरबाणी दा लड़ छड्डिया गुरु दा सिधांत, और ना सतगुर दे साहबजादिआं और नाल सिंघां प्यारिआं ने। अज असीं सुखां दे विच अज असीं भाई महा सिंह दा इतिहास पढ़दे हां, अज बदावीए सिखां दा इतिहास पढ़दे हां, ते असीं सीमित रह गए हां उहनूं उच्ची उच्ची हेकां ला के गाउण तक ते सुणन तक। असीं कहिंदे लो जी बदावा लिख दित्ता सिखां ने, फिर आके मुक्तसर साहब की धरती ते खदराने की ढाब ते पड़वा लिया। असीं कहण सुनन तक सीमित हो गए हां, पर कदे निगाह नहीं मारदे कि इहदे नाल सिखा तेरा की तालुकात है। जे उन्हां ने अत दे दुखां दे विच गुरु दा साथ छड्डिया पर फिर भी वह गुरु के चरणा च वापस आ गए, तेरा खालसा होवे ते खास होवे, हाथ खंडा ते पैर रकाब उते, भावें लिख बेदावा जाए तैनू परयाण मिलू खदराने दी ढाब उते। मुड़ खदराने दी ढाब ते आए, उन्होंने अपना बेदावा पड़वा लिया ते सतगुर ने उन्होंने मुक्तियां दा खिताब बख्शिया, मेरे 40 मुक्ते है। सतगुर ने इन्नी वड्डी रहमत कीजी अत गुरुद्वारा मुक्तसर साहब की पावन धरती ते लिखिया इतिहास पढ़ो, दर्शन दारे करदे हैं। उन्होंने तो बेदावे पढ़वा ले, पर लिखिया भी उस समय जदों आनंदपुर के किले के अंदर गुरमुख प्यारे खाण वास्ते भोजन पदार्थ तो दूर की गल, दरख्तों के पत्ते भी खत्म हो गए सी, दरख्तों दियां छिलां भी खत्म हो गई सी उस वेले बेदावे की गल। पर अज असी तो सुखां दे साधन ਸੁੱਖਾਂ ਦੇ ਘਰਾਂ ਵਿੱਚ ਰਹਿੰਦੇ ਹੋਏ 36 ਪ੍ਰਕਾਰ ਦੇ ਭੋਜਨ ਆ, ਮਖਮਲੀ ਸੇਜਾ ਨੇ, ਸੁੱਖਾਂ ਦੇ ਸਾਧਨ ਨੇ, ਪਰ ਜਦੋਂ ਗੁਰੂ ਦੀ ਗੱਲ ਆਉਂਦੀ ਉਦੋਂ ਗੁਰੂ ਨੂੰ ਬੇਦਾਵਾ, ਗੁਰੂ ਦੀ ਸਿੱਖੀ ਨੂੰ ਬਦਾਵਾ। ਨਸ਼ਿਆਂ ਚ ਜੀਵਨ, ਪਤਤ ਪੁਣੇ ਚ ਜੀਵਨ, ਮੋਹ ਮਾਇਆ ਪਦਾਰਥਾਂ ਦੇ ਵਿਚ ਸਵਾਰਥਾਂ ਚ ਜੀਵਨ ਫਸਿਆ ਪਿਆ, ਹਉਮੈ ਹੰਕਾਰ ਵਿਚ ਫਸੇ ਪਏ ਆ। ਸੁੱਖ ਦੇ ਸਾਧਨ ਸਾਰੇ ਆ, ਪਰ ਗੁਰੂ ਨੂੰ ਬਿਦਾਵਾ, ਸਾਡਾ ਬਿਦਾਵਾ ਕੌਣ ਪੜਵਾਏਗਾ? ਅੱਜ ਸਾਨੂੰ ਬਿਦਾਵੇ ਪੜਵਾਉਣ ਦੀ ਲੋੜ ਆ। ਅੱਜ ਗੁਰੂ ਕੇ ਸਿੱਖੋ ਬਿਦਾਵੇ ਪੜਵਾ ਲਈਏ, ਟੁੱਟੀਆਂ ਗੰਢਾ ਲਈਏ। ਅੱਜ ਕੇਵਲ ਇਤਿਹਾਸ ਪੜ੍ਹਨ ਸੁਣਨ ਤੱਕ ਸੀਮਤ ਨਾ ਰਹਿ ਜਾਈਏ। ਅੱਜ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਨੇ ਇੰਨੇ ਦੁੱਖਾਂ ਦੇ ਸਮੇਂ ਚ ਵੀ ਉਸ ਪਰਮੇਸ਼ਰ ਦੀ ਬੰਦਗੀ, ਅੱਜ ਅਸੀਂ ਗੁਰਮੁਖ ਪਿਆਰੇ ਇਤਿਹਾਸ ਪੜ੍ਹਦੇ ਹਾਂ, ਜਦੋਂ ਆਨੰਦਪੁਰ ਸਾਹਿਬ ਨੂੰ ਛੱਡਿਆ ਸਤਿਗੁਰ ਸੱਚੇ ਪਾਤਸ਼ਾਹ ਨੇ, ਸਵੇਰ ਵੇਲੇ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ, ਇਸ ਵੇਲੇ ਆਪਾਂ ਆਨੰਦਪੁਰ ਸਾਹਿਬ ਕੀ ਕਰਦੇ ਹੁੰਦੇ ਸਾਂ? ਤੇ ਜਵਾਬ ਮਿਲਿਆ, ਸੱਚੇ ਪਾਤਸ਼ਾਹ, ਆਸਾ ਜੀ ਦੀ ਵਾਰ ਦਾ ਸਮਾਂ, ਇਸ ਵੇਲੇ ਗੁਰੂ ਕੇ ਦਰਬਾਰ ਚ ਆਸਾ ਦੀ ਵਾਰ ਦਾ ਕੀਰਤਨ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਸਿੰਘੋ ਸੱਜ ਜਾਓ, ਫਿਰ ਲਾ ਲਓ ਕੁਲਾਥੀਆਂ ਤੇ ਆਸਾ ਦੀ ਵਾਰ ਦਾ ਜਾਪ ਹੋਵੇ। ਆਖਿਆ ਸੱਚੇ ਪਾਤਸ਼ਾਹ, ਮੁਗਲ ਫੌਜਾਂ ਮਗਰ ਲੱਗੀਆਂ ਨੇ, 22 ਧਾਰ ਦੇ ਪਹਾੜੀ ਰਾਜੇ ਉਹ ਵੀ ਦੁਸ਼ਮਣੀ ਤੇ ਖੜੇ ਨੇ, ਉਨ੍ਹਾਂ ਦੀਆਂ ਫੌਜਾਂ ਤੇ 10 ਲੱਖ ਖਵਾਜਾ ਖਾਨ ਦੀ ਅਗਵਾਈ ਦੇ ਅੰਦਰ ਫੌਜਾਂ ਜਿਹੜੀਆਂ ਦਿੱਲੀ ਤੋਂ ਚੜ ਕੇ ਆਈਆਂ ਨੇ, ਮੁਗਲ ਫੌਜਾਂ। ਸੱਚੇ ਪਾਤਸ਼ਾਹ ਮਹਾਰਾਜ, ਜੰਗ ਯੁੱਧ ਦਾ ਸਮਾਂ, 4 ਸਫੇਰੇ ਘੇਰੇ ਪਏ ਆ। ਨੀਤੀ ਨਹੀਂ ਕਹਿੰਦੀ ਕਿ ਆਪਾਂ ਇੱਥੇ ਪੱਧਰੇ ਬੈਠ ਜਾਈਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ, ਸਿੰਘੋ ਅੰਮ੍ਰਿਤ ਵੇਲਾ ਤੇ ਇਸ ਵੇਲੇ ਆਸਾ ਦੀ ਵਾਰ ਦਾ ਸਮਾਂ, ਸੱਜ ਜਾਓ, ਆਸਾ ਦੀ ਵਾਰ ਦਾ ਜਾਪ ਹੋਵੇਗਾ। ਪਰ ਮਹਾਰਾਜ, ਆਸਾ ਦੀ ਵਾਰ ਦੇ ਕੀਰਤਨ ਲਈ ਸਾਜ਼ ਚਾਹੀਦੇ ਆ, ਤਾਨਪੁਰੇ, ਸਰੰਦੇ, ਰਬਾਬਾਂ, ਤਬਲੇ, ਉਹ ਸਾਰਾ ਕੁਝ ਤੇ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਰਹਿ ਗਿਆ। ਨਾ ਤੇ ਅੱਜ ਤਾਨਪੁਰੇ ਕੋਲ ਆ, ਨਾ ਸਰੰਦੇ ਕੋਲ ਆ, ਨਾ ਰਬਾਬਾਂ ਕੋਲ ਆ, ਨਾ ਤਬਲੇ ਕੋਲ ਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਮੇਰੇ ਬਾਜਾਂ ਵਾਲੇ ਮਾਹੀ, 4 ਸਫੇਰੇ ਫੌਜਾਂ ਦੇ ਘੇਰੇ, ਮੁਗਲ ਫੌਜਾਂ, ਔਰ ਉਹ ਮੁਗਲ ਬਾਦਸ਼ਾਹ ਰੰਗਜੇਬ ਜੋ ਕੁਰਾਨ ਤੇ ਕਸਮ ਖਾ ਕੇ, ਦਸਤਖਤ ਕਰਕੇ ਕਸਮ ਖਾ ਕੇ ਮੁਕਰ ਚੁੱਕੇ ਆ, ਉਹਦੀਆਂ ਫੌਜਾਂ 4 ਸਫੇਰੇ। ਪਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਨਹੀਂ ਸਿੰਘੋ, ਕੀਰਤਨ ਹੋਵੇਗਾ, ਸਾਜ ਨਹੀਂ ਹੈ। ਆਖਿਆ, ਜਿਹੋ ਜਿਹਾ ਸਮਾਂ ਉਹ ਜੇ ਸਾਜ, ਅੱਜ ਖੰਡੇ ਨੇ ਕੋਲ, ਤੇਗਾਂ ਨੇ ਕੋਲ, ਢਾਲਾਂ ਨੇ ਕੋਲ। ਸੱਚੇ ਪਾਤਸ਼ਾਹ ਕਹਿੰਦੇ, ਸਿੰਘੋ ਅੱਜ ਢਾਲਾਂ ਦੇ ਤਬਲੇ ਬਣਾ ਲਓ, ਅੱਜ ਖੰਡਿਆਂ ਦੇ ਤਾਨਪੁਰੇ ਬਣਾ ਲਓ, ਅੱਜ ਤੇਗਿਆਂ ਦੀਆਂ ਰਬਾਬਾਂ ਬਣਾ ਲਓ, ਆਸਾ ਦੀ ਵਾਰ ਦਾ ਜਾਪ ਹੋਵੇਗਾ। ਇਤਿਹਾਸ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਜੰਗੀ ਸ਼ਸਤਰਾਂ ਦੇ ਨਾਲ ਆਸਾ ਦੀ ਵਾਰ ਦਾ ਜਾਪ ਕੀਤਾ ਅੰਮ੍ਰਿਤ ਵੇਲੇ। ਸਤਿਗੁਰੂ ਨੇ ਇੰਨੇ ਦੁੱਖਾਂ ਦੇ ਸਮੇਂ ਵੀ ਗੁਰਬਾਣੀ ਦਾ ਰਾਹ ਨਹੀਂ ਛੱਡਿਆ, ਸਾਡੇ ਲਈ ਮਾਰਗ ਦਰਸ਼ਨ ਕੀਤਾ ਕਿ ਸਿੱਖਾ, ਦੁੱਖ ਹੋਵੇ ਸੁੱਖ ਹੋਵੇ, ਤੂੰ ਗੁਰਬਾਣੀ ਨਾਲ ਜੁੜੇ ਰਹਿਣਾ, ਸਮਰਪਿਤ ਰਹਿਣਾ ਸਤਿਗੁਰੂ ਨੂੰ। 4 ਸਫੇਰੇ ਮੁਗਲ ਫੌਜਾਂ, ਪਰ ਸਤਿਗੁਰ ਸੱਚੇ ਪਾਤਸ਼ਾਹ ਬਾਣੀ ਨਾਲ ਜੁੜੇ, ਵਾਹਿਗੁਰੂ ਦੇ ਭਾਣੇ ਨਾਲ ਜੁੜੇ ਆ। ਇਨ੍ਹਾਂ ਦਿਨਾਂ ਵੱਲ ਨਿਗਾਹ ਮਾਰੀ ਆ, ਪੋਹ ਦੇ ਦਿਨ ਜੇ ਸਰਸਾ ਦੇ ਕੰਢੇ ਤੇ ਪਰਿਵਾਰ ਵਿਛੋੜਾ ਹੋਇਆ, ਨਿਗਾਹ ਮਾਰੀ ਉਸ ਸਮੇਂ ਵੱਲ, ਗੁਰਮੁਖ ਪਿਆਰਿਓ, ਕਿਸੇ ਵਿਦਵਾਨ ਨੇ ਲਿਖਿਆ, ਸਰਸਾ ਨਦੀ ਤੇ ਬੀਤਿਆ ਇਉਂ ਭਾਣਾ, ਸਿੰਘ ਸਿੰਘਾਂ ਤੋਂ ਬੇਸ ਮਾਰ ਵਿਛੜੇ, ਦਸਮ ਪਿਤਾ ਤੋਂ ਵਿਛੜ ਗਈ ਮਾਂ ਗੁਜਰੀ, ਸਾਇਆ ਸਿੰਘ ਵਿਛੜੇ, ਸੇਵਾਦਾਰ ਵਿਛੜੇ, ਜੋਰਾ ਵਰ ਤੇ ਲਾਡਲੇ ਫਤਿਹ ਸਿੰਘ ਤੋਂ ਵੱਡੇ ਵੀਰ ਅਜੀਤ ਜੁਝਾਰ ਵਿਛੜੇ, ਮਣਾ ਮੂਹੀ ਗ੍ਰੰਥ ਤੇ ਲੱਖਾਂ ਮੋਹਰਾ ਕਰਕੇ ਨਦੀ ਦੀ ਭੇਟਾ ਦਾ ਤਾਰ ਵਿਛੜੇ। ਐ ਪਰ ਆਖਿਆ ਗੁਰੂ ਗੋਬਿੰਦ ਸਿੰਘ ਨੇ, ਮੇਰਾ ਸਾਰੇ ਦਾ ਸਾਰਾ ਪਰਿਵਾਰ ਵਿਛੜੇ, ਪਰ ਰੱਖਿਆ ਗਊ ਗਰੀਬ ਦੇ ਕਰਨ ਵਾਲੀ, ਮੇਰੇ ਹੱਥੋਂ ਨਾ ਮੇਰੀ ਤਲਵਾਰ ਵਿਛੜੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਪਰਿਵਾਰ ਵਿਛੋੜਾ ਸਰਸਾ ਤੇ ਹੋਇਆ, ਜਿੱਥੇ ਤੁਰਕਾ ਛੇੜ ਲਈ ਜੰਗ, ਰਾਤ ਵੇਲੇ ਤੋੜਾ ਕਿਸੇ ਪਾਸੇ, ਮੋੜਾ ਕਿਸੇ ਪਾਸੇ, ਸਤਿਗੁਰ ਸਿੰਘਾਂ ਦਾ ਦਲ ਨਖੇੜ ਦਿੱਤਾ, ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ, ਪਰ ਸਾਬਰ ਸੋਹਣਿਆ ਸੁਨੱਖਿਆ ਬੱਚਿਆਂ ਦਾ ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ, ਪਰ ਫਿਰ ਵੀ ਵਾਹਿਗੁਰੂ ਦੇ ਰੰਗਾਂ ਵਿਚ ਰਾਜੀ, ਪਰਿਵਾਰ ਵਿਛੜਿਆ, ਸਭ ਜਾਦੇ ਵਿਛੜੇ, ਮਾਤਾ ਵਿਛੜੀ, ਪਰ ਸਿੱਖੀ ਦਾ ਰਾਹ, ਗੁਰਬਾਣੀ ਦਾ ਰਾਹ, ਗੁਰਮਤ ਦਾ ਰਾਹ ਨਹੀਂ ਛੱਡਿਆ। ਅੱਤ ਦੁੱਖਾਂ ਦੇ ਸਮੇਂ ਚ ਜੇ ਚਮਕੌਰ ਦੇ ਮੈਦਾਨ ਦੇ ਅੰਦਰ ਦੇਖੋ, ਗੁਰਮੁਖ ਪਿਆਰਿਓ, ਜੇ ਮੁਗਲ ਫੌਜਾਂ ਨੇ ਘੇਰਾ ਪਾਇਆ, ਸਭ ਜਾਦੇ ਜੰਗ ਦੇ ਮੈਦਾਨ ਵਿਚ ਜਾ ਕੇ ਜੂਝ ਰਹੇ ਜਾਨਾਂ ਤੋਂ ਪਿਆਰੇ ਸਿੰਘ ਜੰਗ ਦੇ ਮੈਦਾਨ ਵਿਚ ਜੂਝ ਰਹੇ ਆ ਅੱਖਾਂ ਦੇ ਸਾਹਮਣੇ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਆ ਕਿ ਮੈਂ ਅੱਖਾਂ ਦੇ ਸਾਹਮਣੇ ਤੁਹਾਨੂੰ ਬਰਸੀ ਖਾਂਦੇ ਹੋਏ ਦੇਖਣਾ ਜਦੋਂ ਛਾਤੀ ਚ ਬਰਸੀ ਵਜੇਗੀ ਛਾਤੀ ਤੇ ਤੀਰ ਵੱਜਣਗੇ ਜੰਗ ਦੇ ਮੈਦਾਨ ਵਿਚ ਸ਼ਹੀਦ ਹੋਣਗੇ ਮੈਂ ਜੈਕਾਰੇ ਛੱਡਾਂਗਾ ਔਰ ਛੱਡੇ ਇਤਿਹਾਸ ਅੱਖਾਂ ਦੇ ਸਾਹਮਣੇ ਐਵੇਂ ਨਹੀਂ ਦੁਨੀਆਂ ਦੇ ਇਤਿਹਾਸਕਾਰਾਂ ਨੇ ਆਖਿਆ ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਜਿਹਾ ਆਇਆ ਅਕਾਲ ਪੁਰਖ ਦੀ ਜਹਰਾ ਮੂਰਤ ਗੁਰ ਗੋਬਿੰਦ ਅਖਵਾਇਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿਫਤ ਦੁਨੀਆਂ ਦੇ ਇਤਿਹਾਸਕਾਰਾਂ ਨੇ ਚਾਹੇ ਉਹ ਯੋਗੀ ਅੱਲਾ ਯਾਰ ਖਾਂ ਚਾਹੇ ਲਾਲਾ ਦੌਲਤ ਰਾਮ ਹੈ ਚਾਹੇ ਮਿਸਟਰ ਮਕਾਲਫ ਵਰਗੇ ਚਾਹੇ ਉਹ ਗੁਰਮੁਖ ਪਿਆਰਿਓ ਈਸਾਈ ਰਾਈਟਰ ਨੇ ਚਾਹੇ ਮੁਸਲਮਾਨ ਰਾਈਟਰ ਨੇ ਚਾਹੇ ਉਹ ਹਿੰਦੂ ਰਾਈਟਰ ਨੇ ਗੁਰਮੁਖ ਪਿਆਰਿਓ ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਸਿਫਤ ਤੋਂ ਵਾਂਝੇ ਨਹੀਂ ਰਹਿ ਸਕੇ ਉਨ੍ਹਾਂ ਦੀ ਕਲਮ ਬਾਰ ਬਾਰ ਸਤਿਗੁਰ ਦੀ ਸਿਫਤ ਲਿਖਦੀ ਹੈ ਯੋਗੀ ਅੱਲਾ ਯਾਰ ਖਾਂ ਤਾਂ ਇੱਥੋਂ ਤੱਕ ਲਿਖਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਤਾਰੀਫ਼ ਹੋ ਗੁਰੂ ਗੋਬਿੰਦ ਸਿੰਘ ਕੀ ਵੋ ਕਮ ਹੈ ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ ਲਿਖੂ ਸਤਿਗੁਰ ਕੇ ਵਸਫ ਕਿਆ ਤਾਬੇ ਰਕਮ ਹੈ ਏਕ ਅੰਕ ਸੇ ਬੁਲਬੁਲਾ ਕਿਆ ਕੁਲ ਵਹਿਰ ਕੋ ਦੇਖੇ ਸਾਹਿਲ ਕੋ ਮੰਜ ਧਾਰ ਕੋ ਜਾਂ ਲਹਿਰ ਕੋ ਦੇਖੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਪਰਉਪਕਾਰਾਂ ਨੂੰ ਕਿਸ ਪਾਸੇ ਤੋਂ ਦੇਖੀਏ ਪਾਣੀ ਚ ਪੈਦਾ ਹੋਇਆ ਇਕ ਬੁਲਬੁਲਾ ਕੀ ਤੇ ਸਮੁੰਦਰ ਦੀ ਡੂੰਘਾਈ ਨੂੰ ਮਾਪ ਸਕਦਾ ਕੀ ਉਹ ਸਮੁੰਦਰ ਦੇ ਕਿਨਾਰਿਆਂ ਦੀ ਗਿਣਤੀ ਮਿਣਤੀ ਕਰ ਸਕਦਾ ਪਾਣੀ ਦੇ ਬੁਲਬੁਲੇ ਦੀ ਇੰਨੀ ਸਮਰੱਥਾ ਨਹੀਂ ਹੈ ਅੱਲਾ ਯਾਰ ਖਾਂ ਜੋਗੀ ਲਿਖਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਜੀਵਨ ਦੇ ਪਰਉਪਕਾਰਾਂ ਨੂੰ ਤੇਰੀਆਂ ਕੁਰਬਾਨੀਆਂ ਨੂੰ ਕਿਸ ਪੱਖ ਤੋਂ ਦੇਖਾਂ ਜੇ ਤਪੱਸਿਆ ਤੂੰ ਮਹਾਨ ਤਪੱਸਵੀ ਹੈ ਜੇ ਦਾਨੀਆਂ ਦੀ ਗੱਲ ਤੂੰ ਪੁੱਤਰਾਂ ਦਾ ਦਾਨੀ ਸਰਬੰਸ ਦਾਨੀ ਹੈ ਵਿਦਿਆ ਦੀ ਗੱਲ ਤੂੰ ਮਹਾਨ ਵਿਦਵਾਨ ਹੈ ਯੋਧਿਆਂ ਦੀ ਗੱਲ ਤੂੰ ਮਹਾਨ ਯੋਧਾ ਤੇ ਜਰਨੈਲ ਜ਼ੁਲਮ ਦੇ ਖਿਲਾਫ 14 ਜੰਗਾਂ ਲੜਨੀਆਂ ਸਤਿਗੁਰੂ ਸੱਚੇ ਪਾਤਸ਼ਾਹ ਤੂੰ ਕਦੇ ਪਿਤਾ ਨੂੰ ਤੋਰਿਆ ਕਦੇ ਪੁੱਤਰਾਂ ਨੂੰ ਤੋਰਿਆ ਕਦੇ ਆਪ ਜੰਗ ਦੇ ਮੈਦਾਨ ਵਿਚ ਕਹਿ ਦਿੱਤਾ ਦੇਹ ਸ਼ਿਵਾ ਵਰ ਮੋਹੇ ਇਹ ਸੁਭ ਕਰਮਣ ਤੇ ਕਬਹੂ ਨਾ ਟਰੋ ਨਾ ਡਰੋ ਅਰਸੋਂ ਜਬ ਜਾਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋਈ ਲਾਲਚ ਹੋ ਗੁਣ ਤਉ ਉਚਰੋ ਜਬ ਆਪ ਕੀ ਔਧ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰ ਸਿੰਘਾਂ ਨੇ ਆਖਿਆ ਮਹਾਰਾਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ ਹੈ ਸਿੰਘ ਗਿਣਤੀ ਦੇ ਰਹਿ ਗਏ ਆ ਮਹਾਰਾਜ ਤੁਸੀਂ ਇਹ ਚਮਕੌਰ ਦੀ ਗੜੀ ਨੂੰ ਛੱਡ ਦਿਓ ਤੇ ਜਾਓ ਆਖਿਆ ਨਹੀਂ ਸਿੰਘੋ ਮੈਂ ਜੂਝਣਾ ਚਾਹੁੰਦਾ ਮੈਂ ਜੰਗ ਦੇ ਮੈਦਾਨ ਵਿਚ ਜੂਝਣਾ ਚਾਹੁੰਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਐਵੇਂ ਨਹੀਂ ਦੁਨੀਆਂ ਦੇ ਇਤਿਹਾਸਕਾਰ ਕਹਿ ਰਹੇ ਕਿ ਐਸਾ ਗੁਰੂ ਰਹਿਬਰ ਦੁਨੀਆਂ ਤੇ ਮੁਸ਼ਕਿਲ ਹੈ ਗੁਰੂ ਗੋਬਿੰਦ ਸਿੰਘ ਤੇਰਾ ਕੋਈ ਸਾਨੀ ਨਹੀਂ ਦੇਖਾ ਉਨ੍ਹਾਂ ਦੀ ਬਰਾਬਰਤਾ ਕਰਨ ਵਾਲਾ ਕੋਈ ਉਨ੍ਹਾਂ ਦੇ ਤੁਲ ਕੋਈ ਦੁਨੀਆਂ ਤੇ ਰਹਿਬਰ ਪੀਰ ਪੈਗੰਬਰ ਸ਼ਾਇਦ ਆਤੀ ਏਕਤਾ ਨੇਕਤਾ ਬੁਲਾਏ ਜਾਤੀ ਹੋਵਤੀ ਕਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪਰਪਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ ਗੱਜ ਕੇ ਆਖੋ ਸਤਨਾਮ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵਰਗਾ ਕੌਣ ਸੰਸਾਰ ਤੇ ਅੱਜ ਬਥੇਰੇ ਲੋਕ ਗੁਰਮੁਖ ਪਿਆਰਿਓ ਕੋਈ ਸ਼ਰਬਤ ਦੇ ਕੜਾਹੇ ਘੋਲ ਕੇ ਕੋਈ ਪੁਸ਼ਾਕਾਂ ਪਾ ਕਲਗੀਆਂ ਲਾ ਕੇ ਰੀਸਾਂ ਕਰਨੀਆਂ ਚਾਹੁੰਦੇ ਹੈ ਪਰ ਕਹਿਣਾ ਪਵੇਗਾ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਕਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਰਹਿਬਰ ਤੇ ਕਿੱਥੇ ਰੀਸਾਂ ਲਾਉਣ ਵਾਲੇ ਰੀਸਾਂ ਕਰੇ ਤਨਾੜੀਆਂ ਜੋ ਸੇਵਾਦਾਰ ਖੜੀਆਂ ਕੇਵਲ ਪੁਸ਼ਾਕਾਂ ਪਹਿਰਾਵਿਆਂ ਨਾਲ ਗੱਲ ਨਹੀਂ ਬਣਦੀ ਕਿਸੇ ਦਾ ਭੇਖ ਲਾਉਣਾ ਕੋਈ ਭੇਖ ਧਾਰੀ ਤੇ ਹੋ ਸਕਦਾ ਬਹਿਰੂਪੀਆ ਤੇ ਹੋ ਸਕਦਾ ਪਰ ਨਹੀਂ ਗੁਰਮੁਖ ਪਿਆਰਿਓ ਉਨ੍ਹਾਂ ਵਰਗੀ ਉਹ ਤਪੱਸਿਆ ਉਹ ਤਾਕਤ ਉਹ ਸਮਰੱਥਾ ਜੋ ਉਨ੍ਹਾਂ ਦੇ ਪਰਉਪਕਾਰ ਉਹ ਬੰਦਗੀ ਉਹ ਭਗਤੀ ਉਹ ਸ਼ਕਤੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਖਾਂ ਦੇ ਸਾਹਮਣੇ ਪੁੱਤਰ ਜੰਗ ਦੇ ਮੈਦਾਨ ਵਿਚ ਸ਼ਹੀਦ ਹੋਏ ਆ ਇਤਿਹਾਸ ਬੜਾ ਲੰਮੇਰਾ ਦਾਸ ਸੰਖੇਪ ਦੀਆਂ ਬੇਨਤੀਆਂ ਆਪ ਜੀ ਦੇ ਚਰਨਾਂ ਥੋੜੇ ਸਮੇਂ ਚ ਬਹੁਤੀ ਬਾਤ ਦਾਸ ਕਹਿਣੀ ਚਾਹੁੰਦਾ ਗੁਰਮੁਖ ਪਿਆਰਿਓ ਸਮਝਣਾ ਉਸ ਇਤਿਹਾਸ ਨੂੰ ਅੱਤ ਦੇ ਦੁਖਦਾਈ ਸਮੇਂ ਦੇ ਅੰਦਰ ਵੀ ਨਾ ਸਾਡੇ ਸਤਿਗੁਰ ਨੇ ਬਾਣੀ ਦਾ ਲੜ ਨਹੀਂ ਛੱਡਿਆ ਪਰਮੇਸ਼ਰ ਦਾ ਲੜ ਨਹੀਂ ਛੱਡਿਆ ਆਪ ਪਰਮੇਸ਼ਰ ਸਰੂਪ ਹੁੰਦਿਆਂ ਸਾਡੇ ਲਈ ਮਾਰਗ ਦਰਸ਼ਨ ਕੀਤਾ ਗੁਰੂ ਕੇ ਸਿੱਖਾਂ ਨੇ ਗੁਰਬਾਣੀ ਦਾ ਰਾਹ ਗੁਰਮਤ ਦਾ ਰਾਹ ਨਹੀਂ ਛੱਡਿਆ ਨਿਗਾਹ ਮਾਰਨੀ ਮਨਾਂ ਚ ਅਸੀਂ ਕਿਤੇ ਸੁੱਖਾਂ ਦੇ ਵਿਚ ਗੁਰਬਾਣੀ ਦਾ ਰਾਹ ਗੁਰਮਤ ਦਾ ਰਾਹ ਤਾਂ ਨਹੀਂ ਛੱਡ ਦਿੱਤਾ ਉਹਨਾਂ ਨੇ ਤਾਂ ਜੇ ਸੁਖ ਦੇ ਤਾਂ ਤੁਝੇ ਰਾਧੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿਚ ਸੁਖ ਮਨਾਈ। ਮਹਾਨ ਜੰਗ ਹੋਈ ਚਮਕੌਰ ਦੇ ਮੈਦਾਨ ਦੀ, ਸਭ ਜ਼ਿਆਦਾ ਬਾਬਾ ਜੀਤ ਸਿੰਘ ਦੀ ਸ਼ਹਾਦਤ, ਸਭ ਜ਼ਿਆਦਾ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ, ਭਾਈ ਮੋਹਕਮ ਸਿੰਘ ਜੀ ਪਿਆਰੇ ਮੋਹਕਮ ਸਿੰਘ ਜੀ ਦੀ ਸ਼ਹਾਦਤ, ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਬਾਬਾ ਜੀਵਨ ਸਿੰਘ ਜੀ, ਭਾਈ ਜੈਤਾ ਜੀ ਸਤਿਗੁਰ ਦਾ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਜਾਣ ਵਾਲੇ, ਉਨ੍ਹਾਂ ਦੀ ਸ਼ਹਾਦਤ, ਹੋਰ ਬੇਅੰਤ ਸਿੰਘਾਂ ਦੀ ਸ਼ਹਾਦਤ, ਗੁਰਮੁਖ ਪਿਆਰਿਓ ਚਮਕੌਰ ਦੇ ਮੈਦਾਨ ਅੰਦਰ ਬੜਾ ਮਹਾਨ ਸਾਕਾ ਵਰਤਿਆ ਦੁਨੀਆਂ ਦੇ ਅੰਦਰ। ਇਕ ਅਨੌਖੀ ਜੰਗ, ਇਕ ਪਾਸੇ ਲੱਖਾਂ ਦੀ ਤਾਦਾਦ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਲਿਖਿਆ, ਗੁਰਸਨੇ ਚਕਾਰੇ ਕੁਨਦ ਚਿਹਲ ਨਰ ਕਿਦੈ ਲਖ ਬਰਾਇਤ ਬਰੋ ਬੇਖਬਰ, ਜਫਰਨਾਮੇ ਦੇ ਅੰਦਰ। ਔਰੰਗਜ਼ੇਬ, ਇਸ ਜਿੱਤ ਨੂੰ ਤੂੰ ਜਿੱਤ ਨਾ ਸਮਝਣਾ, ਤੂੰ ਜਿੱਤ ਕੇ ਵੀ ਹਾਰ ਗਿਆ ਔਰ ਮੈਂ ਹਾਰ ਕੇ ਵੀ ਜਿੱਤਿਆ ਹਾਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਇਕ ਪਾਸੇ ਗਿਣਤੀ ਦੇ 40 ਕਈ ਦਿਨਾਂ ਦੇ ਨੀਂਦਰੇ ਭੁੱਖਣ ਭਾਣੇ, ਇਕ ਪਾਸੇ 10 ਲੱਖ ਖਵਾਜਾ ਖਾਂ ਦੀ ਅਗਵਾਈ ਚ, ਪਰ ਉਹ ਖਵਾਜਾ ਮਰਦੂਦ ਨਿਕਲਿਆ, ਕਾਇਰ ਨਿਕਲਿਆ, ਬੁਜਦਿਲ ਨਿਕਲਿਆ, ਨਾਰਖਾਂ ਹੋਇਆ ਸੀ ਚਮਕੌਰ ਦੀ ਕੱਚੀ ਗੜੀ ਦੇ ਨੇੜੇ, ਝਾਕਿਆ ਸੀ ਪੌੜੀ ਤੇ ਚੜ ਕੇ ਅੰਦਰ ਨੂੰ, ਇਕ ਤੀਰ ਬਖਸ਼ਿਆ ਪੌੜੀ ਸਮੇਤ ਜਾ ਡਿੱਗਿਆ, ਤੇਰਾ ਵੱਡਾ ਸੂਰਮਾ ਖਵਾਜਾ ਖਾਂ ਕੰਧ ਦੇ ਓਲੇ ਹੋ ਗਿਆ, ਨਹੀਂ ਤੇ ਇਕ ਤੀਰ ਮੈਂ ਉਹਨੂੰ ਵੀ ਬਖਸ਼ ਦੇਣਾ ਸੀ। ਰਾਜ ਫੇ ਆਖੋ ਸਤਨਾ, ਗੁਰੂ ਨਰਵੈਰ ਇਹ ਨਹੀਂ ਆਖਿਆ ਮਾਰ ਦੇਣਾ, ਆਖਿਆ ਬਖਸ਼ ਦੇਣਾ ਸੀ, ਇਕ ਤੀਰ ਉਸ ਨੂੰ ਵੀ ਬਖਸ਼ ਦੇਣਾ ਸੀ। ਤਾਂ ਹੀ ਇਤਿਹਾਸਕਾਰ ਕਹਿੰਦੇ, ਗੁਰੂ ਦੇ ਤੀਰਾਂ ਤੇ ਵੀ ਸੋਨਾ ਲੱਗਿਆ ਹੁੰਦਾ ਸੀ ਕਿ ਜੇ ਕੋਈ ਇਸ ਤੀਰ ਨਾਲ ਚੜਾਈ ਕਰ ਜਾਵੇ, ਉਹਦੀ ਅੰਤਮ ਕਿਰਿਆ ਵਾਸਤੇ ਕੋਈ ਹੋਰ ਪ੍ਰਬੰਧ ਨਹੀਂ, ਇਹੀ ਸੋਨਾ ਲਾ ਕੇ ਪ੍ਰਬੰਧ ਹੋ ਜਾਵੇ, ਕੋਈ ਜ਼ਖਮੀ ਹੋ ਜਾਂਦਾ ਤੇ ਉਹਦੀ ਦਵਾਈ ਬੂਟੀ ਵਾਸਤੇ ਇੰਤਜ਼ਾਮ ਹੋ ਜਾਵੇ। ਗੁਰੂ ਤੇ ਨਿਰਵੈਰ, ਆਖਿਆ ਕਾਇਰ ਨਿਕਲਿਆ, ਮਰਦੂਦ ਨਿਕਲਿਆ, ਬੁਝਦਿਨ ਨਿਕਲਿਆ, ਤੇਰਾ ਵੱਡਾ ਸੂਰਮਾ ਖਵਾਜਾ ਖਾਂ ਲੁਕ ਗਿਆ, ਨਹੀਂ ਤੇ ਇਕ ਤੀਰ ਉਹਨੂੰ ਵੀ ਬਖਸ਼ ਦੇਣਾ ਸੀ। ਔਰ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਚਮਕੌਰ ਦੀ ਗੜੀ ਦਾ ਐਸਾ ਸਾਕਾ ਵਰਤਿਆ, ਅੱਖਾਂ ਦੇ ਸਾਹਮਣੇ ਸਭ ਜਾਦੇ ਸ਼ਹੀਦ ਹੋਏ, ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਚ ਜਕਾਰੇ ਛੱਡਣਾ ਕੀਤੇ, ਸਭ ਜਾਦਿਆਂ ਦੀ ਸ਼ਹਾਦਤ, ਖਾਲਸੇ ਨੇ ਹੁਕਮ ਕੀਤਾ ਆਨੰਦਪੁਰ ਆਪਣਾ ਚਮਕੌਰ ਦੀ ਗੜੀ ਨੂੰ ਛੱਡ ਦੇਣਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਤੁਸੀਂ ਚਲੇ ਜਾਓ, ਮੈਂ ਤੇ ਜੂਝਣਾ ਚਾਹੁੰਦਾ। ਆਖਿਰ ਜੇ ਅਸੀਂ ਚਲੇ ਵੀ ਜਾਵਾਂਗੇ, ਅਸੀਂ ਕਰਾਂਗੇ ਕੀ, ਪਾਸਾ ਜਗਤ ਦਾ ਅਸੀਂ ਕੋਈ ਥੰਮਣਾ ਨਹੀਂ, ਪਰ ਜੇ ਤੂੰ ਨਾ ਰਹੇ ਹੋ ਦਸਮੇਸ਼ ਦੂਲੇ, ਗੁਰੂ ਗੋਬਿੰਦ ਸਿੰਘ ਮੁੜ ਕੇ ਕੋਈ ਜੰਮਣਾ ਨਹੀਂ। ਮਹਾਰਾਜ ਤੁਸੀਂ ਜਾਓ, ਅਸੀਂ ਜਾ ਕੇ ਕੀ ਕਰਾਂਗੇ, ਤੁਸੀਂ ਜਾਓਗੇ ਸਾਡੇ ਵਰਗੇ ਲੱਖਾਂ ਸਿੰਘ ਪੈਦਾ ਕਰ ਲਵੋਗੇ। ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਹਿਲਾਂ ਬੇਨਤੀ ਰੂਪ ਆਖਿਆ, ਨਹੀਂ ਜੂਝਣਾ ਚਾਹੁੰਦਾ, ਫਿਰ ਹੁਕਮ ਰੂਪ, ਹੁਕਮ ਰੂਪ ਦੇ ਅੰਦਰ ਪੰਜ ਪਿਆਰਿਆਂ ਦਾ ਹੁਕਮ, ਫਿਰ ਬੇਨਤੀ ਕੀਤੀ, ਜਾਵਾਂਗਾ ਪਰ ਤਾੜੀ ਵਜਾ ਕੇ, ਰੌਲਾ ਪਾ ਕੇ, ਚੁੱਪ ਚਪੀਤੇ ਨਹੀਂ ਜਾਵਾਂਗਾ। ਪੀਰੇ ਹਿੰਦ ਮੇਰ ਵੱਧ, ਪੀਰੇ ਹਿੰਦ ਮੇਰ ਵੱਧ, ਕਿ ਆ ਜੋ ਹਿੰਦ ਦਾ ਪੀਰ ਜਾ ਰਿਹਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਚਮਕੌਰ ਦੇ ਮੈਦਾਨ ਦਾ ਜੋ ਗੁਰਮੁਖ ਪਿਆਰਿਓ ਸਾਕਾ, ਬੜਾ ਲੰਬਾ ਸਮਾਂ ਚਾਹੀਦਾ, ਐਸੀ ਧਰਤੀ ਅੱਲਾ ਯਾਰ ਖਾਂ ਜੋਗੀ ਨੇ ਕਹਿ ਦਿੱਤਾ, ਉਹ ਦੁਨੀਆਂ ਦੇ ਲੋਕੋ, ਜੇ ਭਾਰਤ ਦੀ ਧਰਤੀ ਤੇ ਤੀਰਥ ਯਾਤਰਾ ਕਰਨੀ ਤੇ ਬਸ ਇਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ, ਜਹਾਂ ਖੁਦਾ ਦੇ ਨਾਂ ਦੇ ਉੱਤੋਂ ਬੇਟੇ ਕੁਰਬਾਨ ਕਰ ਦਿੱਤੇ। ਖਾਲਸੇ ਦਾ ਹੁਕਮ ਮੰਨ ਚਮਕੌਰ ਗੜੀ ਨੂੰ ਛੱਡਿਆ, ਸੰਬੋਧਨ ਕੀ ਹੋਏ, ਸੱਚੇ ਪਾਤਸ਼ਾਹ ਆਖਿਆ, ਲੈ ਗੜੀਏ ਮੈਂ ਹੱਸਦਾ ਜਾ ਰਿਹਾ ਹਾਂ, ਕਹਿਦੀ ਸਮੇਂ ਨੂੰ ਮੱਥੇ ਨੀ ਵੱਟ ਮੇਰੇ, ਖੋ ਨਹੀਂ ਸਕਦੇ ਮੇਰੀ ਮੁਸਕਾਨ ਤਾਂ ਹੀ ਲੱਗੇ ਹੋਏ, ਜੋ ਜਿਗਰ ਤੇ ਫੱਟ ਮੇਰੇ, ਆ ਤੇਰੇ ਕੋਲ ਪਿਆਸੇ ਨੀ ਪਏ ਸੁੱਤੇ ਪੁੱਤਰ ਕੋਮਲ ਰੇਸ਼ਮੀ ਪੱਟ ਮੇਰੇ, ਉਹ ਪਾਇਆ ਕਫਨ ਨੀ ਇਹਨਾਂ ਤੇ ਇਸ ਕਰਕੇ ਕਿਉਂਕਿ ਬਾਕੀ ਸਿੰਘ ਨੀ ਇਹਨਾਂ ਤੋਂ ਘੱਟ ਮੇਰੇ। ਲੈ ਗੜੀਏ ਫੇਰ ਨੀ ਉਹ ਮੇਲ ਹੋਣਾ, ਯਾਦ ਰੱਖੀ ਜੋ ਫਤਿਹ ਗਜਾ ਚੱਲਿਆ, ਭਾਰ ਹੋਰ ਵੀ ਸਿਰ ਤੋਂ ਪੰਥ ਦਾ ਮੈਂ ਲਾਹਮਣਾ ਏ, ਚੱਲ ਇਸ ਲਈ ਇੱਥੋਂ ਮੈਂ ਪਾ ਚੱਲਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੇ ਮੈਦਾਨ ਚੋਂ ਖਾਲਸੇ ਦਾ ਹੁਕਮ ਮੰਨ ਕੇ ਇਸ ਤਰ੍ਹਾਂ ਗੁਰਮੁਖ ਪਿਆਰਿਓ ਰਵਾਨਾ ਹੋਏ। ਔਰ ਆਖਿਆ ਪਾਇਆ ਕਫਨ ਨੀ ਇਹਨਾਂ ਤੇ ਇਸ ਕਰਕੇ, ਸਾਹਿਬਜ਼ਾਦਿਆਂ ਦੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਕਫਨ ਤੇ ਪਾਓ, ਜੇ ਸਾਰੇ ਸਿੰਘਾਂ ਜੋਗਾ ਕਫਨ ਹੈ ਤਾਂ ਦਇਆ ਸਿੰਘਾਂ ਮੈਂ ਲਾਸ਼ਾਂ ਢੱਕ ਜਾਣਾ ਸਿੰਘਾਂ ਦੀਆਂ, ਪਰ ਕੱਲੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਪੈਣਾ, ਕਿਉਂਕਿ ਮੈਨੂੰ ਇਹਨਾਂ ਨਾਲੋਂ ਸਿੰਘ ਘੱਟ ਨਹੀਂ, ਮੈਨੂੰ ਤੇ ਸਾਰੇ ਬਰਾਬਰ ਨੇ, ਨਾਦੀ ਬੰਸ ਬਿੰਦੀ ਬੰਸ ਬਰਾਬਰ ਹੈ, अज निगाह मारी गुरमुखो सतगुरु ने अपने साहबजादियां ते कफन नहीं पाया, बाकी सिंघां नूं घट नहीं समझिया। असी गुरु दे पुत्र पुत्रियां ते असी कच्चे खड़े हां। कलगीधर दे पुत्रो धीओ अमृतधारी बन के जीओ। अज गुरु दे पुत्र पुत्रियां बनन दी लोड़ है और गुरबाणी नाल जुड़न दी लोड़ है। सतगुरु ने ते सच्चे पातशाह ने सानू इन्ना माण बख्शिया, अज असी कित्थे खड़े हां। अज साडे आगू लोग सियासत दे पुजारी बन गए है, कुर्सियां दे पुजारी बन गए है, अहुदियां दे पुजारी बन गए है, गुरु दे सिद्धांतां नूं गुरधामां नूं गुरु दे पंथक कारजां नूं भुल गए है। आ गुरुद्वारा ज्ञान गोदड़ी साहब दा गुरमुख प्यारियो मसला तुहाडे सामने एडा पवित्र स्थान, पर साडे आगू कहिंदे सानूं पता ही नहीं है। 20 तरीक नूं बीजेपी हाई कमांड दे मुख दफ्तर अगे हजारां संगतां आके घराओ कर रहियां ने, पर जेड़े साडे आगू जिन्हां नूं पंथ रतन फखरे कौम कहिंदे, मैनूं ते पता ही नहीं है गुरुद्वारा ज्ञान गोदड़ी दा की मसला है, मैनूं ते पता ही नहीं है की हक है उन्हां नूं फिर पंथ रतन होण दा फखरे कौम होण दा। माफ करियो जिन्हां नूं पता ही नहीं है गुरुद्वारा ज्ञान गोदड़ी साहब दा मसला की। अज दुनिया दे विच वसदे हर सिख नूं ते हर बच्चे बच्चे नूं पता लग चुकिया कि 27 साल पहला मलिया मेट कीता गुरुद्वारा, अज उहदी उसारी करनी है, पर साडे कौम दे आगू कहिंदे सानूं पता ही नहीं है। जे होर किसे नूं आख्या कहिंदे सानूं कोई सुनेहा नहीं सद्दा नहीं है। दुनिया नूं सुनेहा दिता गया हजारां सिख वहीरां घट के अत दी सर्दी दे समय भावें दिल्ली से गुरुद्वारा प्रबंधक कमेटी वालों रहण दा लंगर दा बड़ा सुचज्जा प्रबंध कीता गया, अचनचेत प्रबंध इन्हां हजारां संगतां दा करना भी औखा हुंदा, पर दास धन्नवाद भी करना चाहुंदा प्रबंध कीता गया, फिर भी बहुत सारियां कमियां रह गईयां। सिख संगतां तों खिमा चाहुंदे आं, पर दास नूं पता है उह संगतां नाराज नहीं होणगीआं क्योंकि असीं गुरु के कारज लई आए हां, किसे दे निजी कारज ली नहीं गुरु के कारज लई आए हैं। ते कमर कसे कर ले ने संगतां ने, आ दिल्ली दे तख्त लगे गुरमुख प्यारे, जदों हजारां संगत इथों दा प्रशासन पुलिस प्रशासन सानू उथे मिलिया, ते जे गुरमुख प्यारे जदों हजारां संगतां सतनाम वाहिगुरु दा जाप कर रही है, शब्द कीर्तन हो रहा, ढाडी वारा हो रही ने, मंग की है गुरद्वारा ज्ञान गोदड़ी आजाद करो, हरिद्वार हर की पौड़ी ते इतिहासक गुरुद्वारा आजाद करो, पुलिस प्रशासन। पर गुरमुख प्यारे एक गलों संगतां नूं बधाई भी देती, इन्ने अनुशासन दे विच इन्ने डिसिपलिन दे विच संगतां ने प्रोटेस्ट कीता, जिथे आवाज पहुंचाउणी सी उहदे विच सफलता भी। गुरमुख प्यारे दुनिया च वसदे सिखां नूं चढ़दी कला टैम टीवी ने लाइव टैलीकास्ट कीता, सिख चैनल ने विदेशां दे अंदर उस सारे प्रोग्राम नूं दिखाया, दुनिया च वसदे सिख नूं पता लग गया कि गुरद्वारा ज्ञान गोदड़ी साहब आजाद कराउणा, जो उत्तराखंड की बीजेपी सरकार कब्जा जमाई बैठी है, सरकारी दफ्तर बना दुकाना बना के गुरद्वारे की जगह ते गुरमुख प्यारे जी दुनिया च वसदे सिखां नूं पता लग गया हर पंथ दर दी गुरु का सिख जुड़ रहा है इस धर्म युद्ध मोर्चे दे नाल, पर साडे कौम दे आगू कोई हक नहीं उन्हां नूं पंथ रतन कहाउण दा, कोई हक नहीं उन्हां नूं फिर फखरे कौम कहाउण दा जे उन्हां नूं गुरद्वारा ज्ञान गोदड़ी दे मसले दा नहीं पता। तां लो गुरमुख प्यारे संगतां ने उपराले कीते है, 27 तरीक नूं सब जादियां दे शहीदी अस्थान दे उत्ते धर्म युद्ध मोर्चे की वड्डी कानफरंस, होर प्रोटेस्ट क्योंकि संघर्ष जिन्ना चिर प्राप्ति नहीं हो जाती संघर्ष जारी है। 26 ते 27 तरीक की रात नूं फतेहगढ़ साहब सरहंद विखे छोटे साहबजादियां की याद च नरोल धार्मिक दीवान कथा कीर्तन दरबार होणगे, और 27 तरीक जिदन कानफरंसा दा दिन है सियासी लोग अपनी सियासत लई कानफरंसा करनगे, धर्मी लोग गुरद्वारा ज्ञान गोदड़ी दी आजादी लई वड्डी कानफरंस 27 तरीक नूं फतेहगढ़ साहब सरहंद विखे करनगे। और इहदे नाल नाल पंजाब दी धरती ते जो पंजाब दा मुख्यमंत्री और पंथ दा आगू कहाउण वाला जो साडा लीडर गुरमुख प्यारे जो पंजाब दा लीडर पंजाब दा आगू बनिया, कहिंदा मैनूं गुरद्वारे ज्ञान गोदड़ी दे मसले दा नहीं पता। ध्यान देना समुचियां संगतां ने, 26 तरीक नूं सोमवार दा दिन होवेगा, पूरे पंजाब दे विच हैडक्वार्टरां च डीसी दफ्तर ने जिहड़े डिप्टी कमिश्नर पंजाब दे सारे जिलियां च सिख संगतां एक मैमोरेंडम देणगियां गुरद्वारा ज्ञान गोदड़ी दी आजादी लई, क्योंकि बीजेपी दी सरकार उत्तराखंड च है और बीजेपी दी मिली जुली सरकार जिहड़ी है वो पंजाब विच है, और ये विचार साडे गुरुद्वारे चो, क्योंकि गुरमुख प्यारे गुरुद्वारे का मसला गुरु घर चो आवाज, अज गुरुद्वारा बंगला साहब की धरती तो आवाज समुचे पंथ नूं समुचियां संगतां नूं कि पंजाब दे विच हर जिले दे विच डिप्टी कमिश्नर नूं एक मेमोरेंडम दिता जाएगा जिहड़ा सरकार तक वह मुख्यमंत्री साहब तक पहुंचदा होवेगा सीधे रूप के अंदर, जिले जिले के विचों जदों संगतां उठणगियां। वैसे इत्थे भी दिल्ली दे विच पंजाब दा कोई जिला अणसोया नहीं रह गया जिथों सिख संगतां इत्थे नहीं सन पहुंचियां। हजारां संगतां आप मुहारे वहीरां कत के हजारां की तादाद विच दिल्ली पहुंच गईयां। हुण पंजाब दे विच ਉਹ ਮੁੱਖ ਮੰਤਰੀ ਸਾਹਿਬ ਤੱਕ ਜਿਹੜੇ ਪੰਥ ਦੇ ਆਗੂ ਨੇ, ਪੰਥ ਰਤਨ ਨੇ, ਫਖਰੇ ਕੌਮ ਨੇ, ਉਹਨਾਂ ਨੂੰ ਇਹ ਪੰਥ ਦੇ ਕਾਰਜ ਵੀ ਦਿੱਤੇ ਜਾਣਗੇ ਵੀ ਜੇ ਤੁਸੀਂ ਗੁਰਦੁਆਰੇ ਆਜ਼ਾਦ ਨਹੀਂ ਕਰਾ ਸਕਦੇ, ਤੁਸੀਂ ਪਤਿਤ ਪੁਣੇ ਨੂੰ ਠੱਲ ਨਹੀਂ ਪਾ ਸਕਦੇ, ਪੰਥਕ ਮੁੱਦਿਆਂ ਦੇ ਉੱਤੇ ਤੁਸੀਂ ਵਰਕ ਨਹੀਂ ਕਰ ਸਕਦੇ ਤੇ ਪੰਥ ਰਤਨ ਫਖਰੇ ਕੌਮ ਲੈਣ ਦਾ ਹੱਕ ਨਹੀਂ ਹੈ, ਫਿਰ ਤੁਸੀਂ ਕਾਹਦੇ ਫਖਰੇ ਕੌਮ ਹੋ, ਕਾਹਦੇ ਪੰਥ ਰਤਨ ਹੋ? ਅਰਦਾਸ ਬੇਨਤੀ ਕਰੇ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਕੋਈ ਵੀ ਕੀਮਤ ਤਾਰਨੀ ਪਵੇ, ਅਸੀਂ ਇਹ ਗੱਲ ਦਾ ਤਹੱਈਆ ਕਰ ਲਿਆ, ਉਸ ਲਈ ਤਿਆਰ। ਸਰਕਾਰਾਂ ਭਾਵੇਂ ਮੁਕੱਦਮੇ ਦਰਜ ਕਰਨ, ਜੇਲ੍ਹਾਂ ਚ ਡੱਕਣ, ਗੋਲੀਆਂ ਮਾਰਨ, ਕੁਛ ਕਰਨ, ਸਰਕਾਰਾਂ ਹਮੇਸ਼ਾ ਜਬਰ ਜ਼ੁਲਮ ਕਰਦੀਆਂ ਨੇ। ਨਾ ਸਾਡੇ ਗੁਰੂ ਸਾਹਿਬਾਨਾਂ ਨੇ ਹਕੂਮਤ ਦੇ ਅੱਗੇ ਗੋਡੇ ਟੇਕੇ, ਨਾ ਸਾਡੇ ਸਾਹਿਬਜ਼ਾਦਿਆਂ, ਨਾ ਸਿੰਘ ਸਿੰਘਣੀਆਂ। ਜੋ ਇਤਿਹਾਸ ਹੈ ਛੋਟੇ ਸਾਹਿਬਜ਼ਾਦਿਆਂ ਦੇ ਸਾਹਮਣੇ, ਗੁਰਮੁਖ ਪਿਆਰਿਓ ਕਿੰਨੇ ਲੋਭ ਤੇ ਲਾਲਚ ਸਨ ਸਾਡੇ ਗੁਰੂ ਸਾਹਿਬਾਨਾਂ ਦੇ ਅੱਗੇ, ਸਾਡੇ ਸਿੰਘਾਂ ਦੇ, ਸ਼ਹੀਦਾਂ ਦੇ ਅੱਗੇ, ਪਰ ਉਨ੍ਹਾਂ ਜੁੱਤੀ ਦੀ ਨੋਕ ਤੇ ਸਾਰਾ ਕੁਝ ਠੁਕਰਾ ਦਿੱਤਾ, ਉਨ੍ਹਾਂ ਬੰਦ ਬੰਦ ਕਟਾ ਲਿਆ, ਚਰਖੜੀਆਂ ਤੇ ਚੜ ਗਏ ਖੋਪੜੀਆਂ। ਦਿੱਲੀ ਦੀ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ, ਭਾਈ ਸਤੀਦਾਸ, ਭਾਈ ਮਤੀਦਾਸ, ਭਾਈ ਦਿਆਲਾ ਜੀ, ਉਬਲਦੀਆਂ ਦੇਗਾਂ ਚ ਉਬਲ ਜਾਣਾ ਕੀਤਾ, ਪਰ ਸਿੱਖੀ ਸਿਦਕ ਤੋਂ ਪਛਾਣ ਨਹੀਂ ਹਟੇ। ਦਾਸ ਬੇਨਤੀ ਕਰੇਗਾ ਸਮੁੱਚੀ ਕੌਮ ਨੂੰ, ਸਮੁੱਚੇ ਸਿੱਖ ਪੰਥ ਨੂੰ, ਸਮੁੱਚੇ ਧਰਮ ਨਿਰਪੱਖ ਲੋਕਾਂ ਨੂੰ ਕਿ ਆਓ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ। ਗੁਰੂ ਨਾਨਕ ਸਾਹਿਬ ਸਾਨੂੰ ਆਵਾਜ਼ਾਂ ਦੇ ਰਹੇ ਕਿ ਉਹ ਪਾਵਨ ਸਥਾਨ ਜਿੱਥੋਂ ਗਿਆਨ ਦਾ ਚਾਨਣ ਮਿਲਦਾ ਉਸਨੂੰ ਆਜ਼ਾਦ ਕਰਾਇਆ ਜਾਵੇ। ਔਰ ਪੰਜਾਬ ਦੇ ਨਾਲ ਨਾਲ ਦਾਸ ਬੇਨਤੀ ਕਰੇਗਾ 26 ਤਰੀਕ ਨੂੰ ਹਰਿਦੁਆਰ ਦੇ ਵਿੱਚ ਤੇ ਉੱਤਰਾਖੰਡ ਦੇ ਦੇਹਰਾਦੂਨ, ਜੋ ਰਾਜਧਾਨੀ ਹੈ ਉਸ ਪ੍ਰਦੇਸ਼ ਦੀ, ਦੇਹਰਾਦੂਨ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਉੱਥੋਂ ਦੇ ਪ੍ਰਸ਼ਾਸਨ ਨੂੰ ਮੈਮੋਰੈਂਡਮ ਦੇਣਗੀਆਂ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਆਜ਼ਾਦ ਜਿਹੜਾ ਹੈ ਆਜ਼ਾਦ ਕੀਤਾ ਜਾਵੇ। ਔਰ ਅਗਲੀ ਰਣਨੀਤੀ 27 ਤਰੀਕ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਹੰਦ ਤੋਂ ਸਮੁੱਚੀਆਂ ਸਿੱਖ ਸੰਗਤਾਂ, ਜਿੰਨੇ ਸੰਤ ਮਹਾਂਪੁਰਖ, ਜਿੰਨੀਆਂ ਪੰਥਕ ਜਥੇਬੰਦੀਆਂ ਇੱਥੇ ਪਹੁੰਚੀਆਂ ਸਨ, ਸਰਦਾਰ ਗੁਰਚਰਨ ਸਿੰਘ ਜੀ ਬੱਬਰ ਜਿਨ੍ਹਾਂ ਨੇ ਆਵਾਜ਼ ਸ਼ੁਰੂ ਤੋਂ ਉਠਾਈ, ਗੁਰਮੁਖ ਪਿਆਰਿਓ ਸਾਰਿਆਂ ਦੇ ਸਹਿਯੋਗ ਦੇ ਨਾਲ ਅਗਲਾ ਪ੍ਰੋਗਰਾਮ ਜਿਹੜਾ ਇਹ ਧਰਮਯੁੱਧ ਮੋਰਚੇ ਦਾ ਉਲੀਕਿਆ ਜਾਵੇਗਾ। ਦਾਸ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ, ਆਓ ਗੁਰੂ ਕੇ ਪਿਆਰਿਓ ਸਤਿਗੁਰੂ ਨੂੰ ਸਮਰਪਿਤ ਹੋਈਏ, ਗੁਰੂ ਨੂੰ ਸਮਰਪਿਤ ਹੋਈਏ। ਸਾਡੇ ਗੁਰੂ ਨੇ ਤੇ ਦੁੱਖਾਂ ਦੇ ਅੰਦਰ, ਸਾਡੇ ਸਿੰਘਾਂ ਸ਼ਹੀਦਾਂ, ਸਾਡੇ ਬਜ਼ੁਰਗਾਂ ਵੱਡਾਂ ਵਡੇਰਿਆਂ ਤਾਂ ਦੁੱਖਾਂ ਦੇ ਵਿੱਚ ਵੀ ਗੁਰੂ ਦਾ ਰਾਹ ਨਹੀਂ ਛੱਡਿਆ, ਤੇ ਅਸੀਂ ਸੁੱਖਾਂ ਦੇ ਵਿੱਚ ਕਿਉਂ ਗੁਰੂ ਦਾ ਰਾਹ ਛੱਡਦੇ ਜਾ ਰਹੇ ਹਾਂ? ਆਓ, ਦਾਸ ਬੇਨਤੀ ਕਰੇਗਾ, ਮਨੋਰਥ ਸਿਰਫ ਇੱਕੋ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ। ਅਸੀਂ ਕੋਈ ਨਹੀਂ ਲੈਣਾ ਕਿਸੇ ਸਿਆਸੀ ਪਾਰਟੀ ਤੋਂ, ਅਸੀਂ ਕਿਸੇ ਦੇ ਮੈਂਬਰ ਨਹੀਂ, ਕਿਸੇ ਦੇ ਵਿਰੋਧੀ ਨਹੀਂ, ਪਰ ਜਿਹੜੇ ਸਾਨੂੰ ਸਾਡਾ ਹੱਕ ਨਹੀਂ ਦੇ ਰਹੇ ਉਨ੍ਹਾਂ ਦਾ ਵਿਰੋਧ ਗੁਰੂ ਕਾ ਸਿੱਖ ਕਰੇਗਾ। ਜੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਬੀਜੇਪੀ ਦੀ ਸਰਕਾਰ ਉੱਤਰਾਖੰਡ ਦੀ ਸਿੱਖ ਸੰਗਤਾਂ ਦੇ ਹਵਾਲੇ ਨਹੀਂ ਕਰਦੀ, ਤਾਂ ਜਿੱਥੇ ਜਿੱਥੇ ਵੀ ਇਲੈਕਸ਼ਨ ਹੋਣਗੇ ਗੁਰੂ ਕੇ ਸਿੱਖ ਬੀਜੇਪੀ ਦਾ ਸਖ਼ਤ ਵਿਰੋਧ ਕਰਨਗੇ, ਔਰ ਬੀਜੇਪੀ ਦੀ ਸਰਕਾਰ ਨੂੰ ਸਿੱਖਾਂ ਦੀ ਨਾਰਾਜ਼ਗੀ ਝੱਲਣੀ ਪਵੇਗੀ। ਅੱਜ ਸਿੱਖ ਜਾਗ ਚੁੱਕੇ ਹੈ, ਉਹ ਹਕੂਮਤਾਂ ਦਾ ਗੁਲਾਮ ਨਹੀਂ ਹੈ, ਲੀਡਰਾਂ ਦਾ ਗੁਲਾਮ ਨਹੀਂ ਹੈ। ਗੁਰੂ ਕਾ ਸਿੱਖ ਆਜ਼ਾਦ ਹੋ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦਾ ਹੋਕਾ ਦੇਵੇਗਾ, ਗੁਰੂ ਘਰ ਦੀ ਆਜ਼ਾਦੀ ਦਾ ਹੋਕਾ ਦੇਵੇਗਾ। ਆਓ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਮਰਪਿਤ ਹੋ ਜਾਈਏ, ਗੁਰੂ ਕੇ ਸਿਧਾਂਤਾਂ ਨੂੰ ਸਮਰਪਿਤ ਹੋ ਜਾਈਏ। ਸਤਿਗੁਰ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰ ਦੇਣਗੇ। ਦਾਸ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਜਿਨ੍ਹਾਂ ਨੇ ਇਸ ਧਰਮਯੁੱਧ ਮੋਰਚੇ ਅੰਦਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ 20 ਤਰੀਕ ਨੂੰ ਇੱਥੇ ਦਿੱਲੀ ਚ ਪਹੁੰਚਣਾ ਕੀਤਾ, ਜਿਨ੍ਹੇ ਸੰਤ ਮਹਾਂਪੁਰਖ ਪੰਥਕ ਜਥੇਬੰਦੀਆਂ ਦਾ, ਸਭ ਦਾ ਧੰਨਵਾਦ ਕਰਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ, ਆਪ ਸੰਗਤਾਂ ਦੇ ਚਰਨਾਂ ਚ ਇੱਥੇ ਹਾਜ਼ਰੀ ਲਵਾਈ ਹੈ। ਆਪ ਸੰਗਤਾਂ ਨੂੰ ਗੁਰਮੁਖ ਪਿਆਰਿਓ ਦਾਸ ਬੇਨਤੀ ਕਰਨੀ ਚਾਹੁੰਦਾ ਕਿ ਚੜ੍ਹਦੀ ਕਲਾ ਦੇ ਨਾਲ ਗੁਰਮੁਖ ਪਿਆਰਿਓ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਗੁਰਮੁਖ ਪਿਆਰਿਓ ਸਾਰੀਆਂ ਸੰਗਤਾਂ ਇੱਕ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ ਕਿਉਂਕਿ 27 ਤਰੀਕ ਨੂੰ ਜਿਹੜਾ ਹੈ ਅਖਬਾਰਾਂ ਮੀਡੀਏ ਦੇ ਵਿੱਚ 26 ਤਰੀਕ ਛਪ ਚੁੱਕੀ ਹੈ ਪਰ 27 ਤਰੀਕ ਨੂੰ ਜੋ ਕਾਨਫਰੰਸਾਂ ਦਾ ਦਿਨ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੇ ਉਸ ਦਿਨ ਵੱਡੀ ਕਾਨਫਰੰਸ ਜਿਹੜੀ ਹੈ ਉਹ ਹੋਵੇਗੀ 26 ਤੇ 27 ਰਾਤ ਦੇ ਧਾਰਮਿਕ ਦੀਵਾਨ ਹੋਣਗੇ ਔਰ 27 ਤਰੀਕ ਨੂੰ ਦਿਨ ਦੇ ਸਮੇਂ 12 ਵਜੇ ਇਹ ਕਾਨਫਰੰਸ ਹੋਵੇਗੀ ਧਰਮਯੁੱਧ ਮੋਰਚੇ ਦੀ ਸੰਗਤਾਂ ਨੇ ਵੱਡੀ ਗਿਣਤੀ ਚ ਸ਼ਮੂਲੀਅਤ ਕਰਨੀ ਹੈ ਔਰ 26 ਤਰੀਕ ਨੂੰ ਦਿਨ ਦੇ 12 ਵਜੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਹਰਿਦੁਆਰ ਔਰ ਦੇਹਰਾਦੂਨ ਜਿਹੜੇ ਗੁਰਮੁਖ ਪਿਆਰੇ ਜਿਵੇਂ ਪੰਜਾਬ ਵਿਚ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਮੈਮੋਰੈਂਡਮ ਦਿੱਤੇ ਜਾਣਗੇ ਔਰ ਉੱਤਰਾਖੰਡ ਚ ਜਿਵੇਂ DM ਕਹਿ ਦਿੰਦੇ ਆ ਉਨ੍ਹਾਂ ਨੂੰ ਇਹ ਮੈਮੋਰੈਂਡਮ ਦਿੱਤੇ ਜਾਣਗੇ ਤਾਂ ਕਿ ਜਿਹੜੇ ਲੋਕ ਕਹਿੰਦੇ ਸਾਨੂੰ ਪਤਾ ਨਹੀਂ ਹੈ ਆਗੂ ਕਹਾਉਂਦੇ ਉਨ੍ਹਾਂ ਨੂੰ ਵੀ ਪਤਾ ਲੱਗ ਜਾਵੇ। ਅੱਜ ਸਮਾਂ ਆ ਗਿਆ ਗੁਰਮੁਖ ਪਿਆਰਿਓ ਗੁਰੂ ਕੇ ਸਿਧਾਂਤਾਂ ਨਾਲ ਗੁਰੂ ਦੀ ਬਾਣੀ ਨਾਲ ਜੁੜਨ ਦਾ, ਗੁਰੂ ਕੇ ਜਿਹੜੇ ਗੁਰਮੁਖ ਪਿਆਰਿਓ ਜੋ ਕਾਰਜ ਨੇ ਉਨ੍ਹਾਂ ਨਾਲ ਜੁੜਨ ਦਾ ਸਮਾਂ, ਅੱਜ ਸੱਚ ਤੇ ਝੂਠ ਦੀ ਪਛਾਣ ਕਰਨ ਦਾ ਸਮਾਂ। ਉਹ ਸੱਚ ਨਾਲ ਜੁੜ ਜਾਈਏ, ਸੱਚ ਦੀ ਵਿਚਾਰਧਾਰਾ ਨਾਲ ਜੁੜ ਜਾਈਏ, ਗੁਰੂ ਕੇ ਸਿਧਾਂਤਾਂ ਨਾਲ ਜੁੜ ਜਾਈਏ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨਗੇ। ਜੇ ਗੁਰੂ ਦੇ ਦਰ ਨਾਲ ਜੁੜ ਕੇ ਅਸੀਂ ਆਪਣਾ ਜੀਵਨ ਗੁਰੂ ਕੇ ਸਿਧਾਂਤਾਂ ਅਨੁਸਾਰ, ਤਾਂ ਖਿਆਲ ਕਰਿਓ ਸਾਡਾ ਲੋਕ ਸੁਖੀ ਆ, ਪਰਲੋਕ ਸੁਹੇਲਾ ਹੋ ਜਾਵੇਗਾ। ਸਤਿਗੁਰ ਦੇ ਚਰਨਾਂ ਚ ਅਰਦਾਸ ਕਰੀਏ ਕਿਉਂਕਿ ਸਾਰੇ ਰਲ ਕੇ ਸ਼ੁਕਰ ਗੁਜ਼ਾਰ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਔਰ ਜਿਨ੍ਹਾਂ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਅਸੀਂ ਸੰਸਾਰ ਦੇ ਵਿਚ ਰਹੇ ਹਾਂ। ਅਰਦਾਸ ਨਾਨਕ ਸੁਣ ਸੁਆਮੀ ਰੱਖ ਲਿਹੋ ਘਰ ਕੇ ਚੇਰੇ। ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਵੀ ਇਹ ਬਚਨ ਬਖਸ਼ਿਆ। ਇਸ ਬੰਦ ਦੇ ਸਮਾਪਤੀ ਦੀ ਪੰਕਤੀ ਦੇ ਅੰਦਰ ਅਸੀਂ ਵੀ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ। ਆਪ ਜੀ ਦੇ ਚਰਨਾਂ ਚ ਅਰਦਾਸ ਆ, ਸਾਨੂੰ ਆਪਣੇ ਦਰ ਘਰ ਦੇ ਸੇਵਕ ਸਮਝ ਕੇ, ਕੁੱਕਰ ਸਮਝ ਕੇ, ਗੋਲੇ ਸਮਝ ਕੇ ਸੱਚੇ ਪਾਤਸ਼ਾਹ ਰੱਖ ਲੈਣਾ ਕਰੋ ਔਰ ਦ੍ਰਿੜਤਾ ਬਖਸ਼ੋ, ਉਦਮ ਬਖਸ਼ੋ, ਉਪਰਾਲਾ ਬਖਸ਼ੋ, ਸੱਚੇ ਪਾਤਸ਼ਾਹ ਸਿਦਕ ਬਖਸ਼ੋ। ਸਿੱਖ ਦਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ, ਗੁਰੂ ਕਾ ਸਿੱਖ ਇਹਨਾਂ ਬਚਨਾਂ ਤੇ ਪਹਿਰਾ ਦੇ ਸਕੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਮੂਹ ਸੰਗਤਾਂ ਨੇ ਬੇਨਤੀਆਂ ਪ੍ਰਵਾਨ ਕਰਨੀਆਂ, ਕਥਾ ਵਿਚਾਰ ਦੇ ਨਾਲ ਨਾਲ ਜੋ ਮੌਜੂਦਾ ਹਾਲਾਤਾਂ ਦੇ ਸੰਬੰਧ ਵਿਚ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਕੀਤੀ ਗਈ ਹੈ। ਆਪ ਜੀ ਨੇ ਕਿਰਪਾ ਕਰਕੇ ਇਸ ਬੇਨਤੀ ਨੂੰ ਪ੍ਰਵਾਨ ਕਰਨਾ, ਅਰਦਾਸ ਦਿਲ ਦੀਆਂ ਗਹਿਰਾਈਆਂ ਚੋਂ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਇਨ੍ਹਾਂ ਸਮਾਗਮਾਂ ਦੇ ਵਿਚ ਹਾਜ਼ਰੀ ਭਰੀ ਔਰ ਗੁਰੂ ਚਰਨਾਂ ਦੇ ਅੰਦਰ ਇਸ ਧਰਮਯੁੱਧ ਮੋਰਚੇ ਚ ਗੁਰੂ ਨਾਨਕ ਦੇ ਗੁਰਦੁਆਰੇ ਦੀ ਆਜ਼ਾਦੀ ਲਈ ਦਾਸ ਉਨ੍ਹਾਂ ਦਾ ਵੀ ਧੰਨਵਾਦ ਕਰਦਾ। ਹੋਈਆਂ ਭੁੱਲਾਂ ਦੀ ਖਿਮਾ, ਰੱਜ ਕੇ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।